ਹਾਂ ਜੀ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਥ ਨੇ ਬਹੁਤ ਕੁਐਸਚਨ ਪੁੱਛੇ ਹਨ ਤੁਹਾਨੂੰ, ਅਤੇ ਮੇਰੇ ਕੋਲ ਲਿਸਟ ਹੈਗੀ ਆ। ਹਾਂਜੀ, ਅਤੇ ਕੁਐਸਚਨ, ਪਹਿਲਾ ਕੁਐਸਚਨ ਇਹ ਹੈ ਕਿ ਕੋਈ ਕਿਸ ਤਰ੍ਹਾਂ ਨੀਂਦ ਨੂੰ ਘਟਾਉਣਾ ਚਾਹੀਦਾ, ਅਤੇ ਕੋਈ ਤਰੀਕਾ ਜਾਂ ਇਸ ਬਾਰੇ ਥੋੜ੍ਹਾ ਚਾਨਣ ਪਾ।
ਇਹਦੇ ਵਾਸਤੇ ਆਪਣੇ ਭੋਜਨ ਨੂੰ ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਯੋਗਤਾ ਯੋਗਤ ਆਹਾਰ ਅਸਿਆ ਯੋਗ, ਯੋਗਤ ਚੇਸ਼ਟ ਅਸਿਆ ਕਰਮ ਸੁ। ਯੋਗਤੀ ਦਾ, ਮਰਜ਼ਾਦਾ ਦਾ ਭੋਜਨ ਖਾਣਾ, ਔਰ ਜਿਹਦੇ 'ਚ ਖਟਿਆਈ ਵਾਲੇ ਪਦਾਰਥ ਘੱਟ ਖਾਣੇ ਚਾਹੀਦੇ। ਖਟਿਆਈ ਜਿਹੜੀ ਉਹ ਜ਼ਿਆਦਾ ਆਲਸ ਨੂੰ ਪੈਦਾ ਕਰਦੀ ਹੈ, ਅਤੇ ਥੋੜ੍ਹਾ ਭੁੱਖ ਰੱਖ ਕੇ ਖਾਣਾ ਚਾਹੀਦਾ। ਅਤੇ ਜਦੋਂ ਭਜਨ ਸਿਮਰ 'ਚ ਬੈਠਣਾ, ਉਸ ਤੋਂ ਘੰਟਾ ਦੋ ਘੰਟੇ ਪਹਿਲਾਂ ਭੋਜਨ ਖਾ ਲਓ, ਅਤੇ ਭੋਜਨ ਦੇ ਨਾਲ ਜਿਹੜੀ ਆਲਸ ਪੈਂਦੀ ਹੈ ਉਹ ਫਿਰ ਕੁਦਰਤੀ ਘੱਟ ਜਾਂਦੀ ਹੈ। ਅਤੇ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਭਜਨ ਕਰਨ ਦਾ ਇਹੀ ਜ਼ਿਆਦਾ ਮਤਲਬ ਆ ਕਿ ਉਸ ਵੇਲੇ ਭੋਜਨ ਹਜ਼ਮ ਹੋ ਜਾਂਦਾ, ਅਤੇ ਸਵੇਰੇ ਸੌਚ ਆਦਿ ਕਿਰਿਆ ਕਰਕੇ ਫਿਰ ਇਸ਼ਨਾਨ ਕਰਕੇ ਅਤੇ ਪੇਟ ਵੀ ਸਾਫ਼ ਹੁੰਦਾ, ਅਤੇ ਨੀਂਦ ਆਉਣ ਦੇ ਨਾਲ ਜਿਹੜੀਆਂ ਤਾਮਸ਼ੀ ਵਿਰਤੀਆਂ ਉਹ ਵੀ ਘੱਟ ਜਾਂਦੀਆਂ, ਅਤੇ ਫੁਰਨੇ ਵੀ ਘਟੇ ਹੁੰਦੇ ਆ, ਅਤੇ ਅੰਮ੍ਰਿਤ ਵੇਲੇ ਦਾ ਜਿਹੜਾ ਭਜਨ ਆ ਉਹ ਇਕਾਗਰਤਾ ਵਿੱਚ ਜ਼ਿਆਦਾ ਸਹਾਇਤਾ ਕਰਦਾ, ਅਤੇ ਉਸ ਵੇਲੇ ਵੀ ਆਲਸ ਘੱਟ ਪੈਂਦੀ ਹੈ। ਜੇ ਆਲਸ ਪਵੇ ਉਸ ਵੇਲੇ ਨੇਤਰਾਂ 'ਚ ਪਾਣੀ ਦੇ ਛਿੱਟੇ ਮਾਰ ਲਓ, ਥੋੜ੍ਹਾ ਜਿਹਾ ਫਿਰ ਤੁਰ ਲਓ, ਫਿਰ ਬੈਠ ਜਾਓ। ਨੀਂਦ ਦਾ ਇੱਕ ਬੇਗ ਹੀ ਹੁੰਦਾ, ਉਹ ਥੋੜ੍ਹਾ ਮਿੰਟ ਹੀ ਹੁੰਦੀ ਹੈ, ਅਤੇ ਜੇ ਉਹ ਸਮਾਂ ਸੰਭਾਲ ਲਈਏ ਫਿਰ ਉਹ ਆਪੇ ਟਲ ਜਾਂਦੀ ਹੈ। ਅਤੇ ਬਾਕੀ ਆਸਣ ਲਾਉਣਾ, ਇਹਦੇ ਨਾਲ ਵੀ ਆਲਸ ਘੱਟਦੀ ਹੈ। ਅਤੇ ਕਾਫ਼ੀ ਆਸਣ ਹੈਗੇ ਆ, ਜਿਵੇਂ ਸਿੱਧ ਆਸਣ ਆ, ਪਦਮ ਆਸਣ ਆ, ਇਕਾਗਰ ਹੋ ਕੇ ਬੈਠਣਾ। ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਜਾਂ ਜਿਸ ਇਸ਼ਟ ਨੂੰ ਕੋਈ ਮੰਨਦਾ ਉਹਨੂੰ ਸਾਹਮਣੇ ਰੱਖ ਕੇ ਭਜਨ ਕੀਤਾ ਜਾਏ, ਫਿਰ ਵੀ ਆਲਸ ਘੱਟਦੀ ਹੈ। ਕਿਉਂਕਿ ਭੈ ਦੇ ਵਿੱਚ ਵੀ ਨੀਂਦ ਘੱਟ ਆਉਂਦੀ ਹੈ, ਅਤੇ ਜੇ ਪ੍ਰੇਮ ਦੇ ਨਾਲ ਇਨਸਾਨ ਭਰਿਆ ਹੋਵੇ ਫਿਰ ਵੀ ਨੀਂਦ ਘੱਟ ਆਉਂਦੀ ਹੈ। ਅਤੇ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਆਪਣੇ ਮਨ 'ਚ ਇੰਨੀ ਖਿੱਚ ਹੁੰਦੀ ਹੈ ਕਿ ਸਾਨੂੰ ਆਪਣੇ ਗੁਰੂ ਦਾ, ਇਸ਼ਟ ਦਾ ਦਰਸ਼ਨ ਹੋਵੇ, ਉਸ ਦੇ ਧਿਆਨ 'ਚ ਫਿਰ ਕੁਦਰਤੀ ਉਹ ਆਲਸ ਘੱਟ ਜਾਂਦੀ ਹੈ। ਅਤੇ ਇਸ ਵਾਸਤੇ ਆਲਸ ਦਾ ਸੰਬੰਧ ਜ਼ਿਆਦਾ ਭੋਜਨ 'ਤੇ ਹੀ ਹੈ। ਭੋਜਨ ਜਿਹੜਾ ਹਿਸਾਬ ਦਾ ਖਾਈਏ, ਸਹੀ ਹਾਜ਼ਮ ਹੋ ਜਾਏ, ਅਤੇ ਕਬਜ਼ ਆਦਿਕ ਤੋਂ ਹਮੇਸ਼ਾ ਪੇਟ ਸਾਫ਼ ਹੋਣਾ ਚਾਹੀਦਾ। ਜਦੋਂ ਕਬਜ਼ ਹੁੰਦੀ ਹੈ, ਪੇਟ ਦੀ ਜਿਹੜੀ ਹਵਾ ਆ ਉਹ ਦੂਸ਼ਿਤ ਹੋ ਜਾਂਦੀ ਹੈ, ਉਹਦੇ ਨਾਲ ਵੀ ਸਰੀਰ ਦੇ ਉੱਤੇ ਆਲਸ ਦਾ ਅਸਰ ਪੈਂਦਾ। ਇਹ ਪੰਜ ਮਤਲਬ ਬਿਰਤੀਆਂ ਹੁੰਦੀਆਂ, ਪਰਮਾਣ ਆ, ਵਪਰਜੇ ਆ, ਆਲਸ ਆ, ਨੀਂਦ ਆ, ਅਤੇ ਪ੍ਰਮਾਦ ਆ। ਅਤੇ ਪ੍ਰਮਾਣ ਹੁੰਦਾ ਯਥਾਰਥ ਗਿਆਨ ਨੂੰ ਨਾ ਸਮਝਣਾ। ਉਹ ਜਦੋਂ ਅਸੀਂ ਗਿਆਨਵਾਨ ਪੁਰਸ਼ਾਂ ਤੋਂ ਬਾਣੀ ਦੇ ਅਰਥ ਸਮਝਦੇ ਹਾਂ, ਫਿਰ ਸਾਨੂੰ ਬਾਣੀ ਦੇ ਜਿਹੜੇ ਯਥਾਰਥ ਅਰਥ ਸਮਝ ਆਉਂਦੇ ਆ। ਕਈ ਵਾਰੀ ਟੀਕਿਆਂ 'ਚ ਭਾਵੇਂ ਅਰਥ ਸਹੀ ਵੀ ਕੀਤੇ ਹੋਣ, ਕਈ ਐਸੇ ਸ਼ਬਦ ਆ ਜਿਹੜੇ ਕਿ ਉਹ ਸਿਆਣੇ ਪੁਰਸ਼ ਤੋਂ ਦੱਸੇ ਬਿਨਾਂ ਸਮਝ ਆਉਂਦੇ ਨੇ। ਅਤੇ ਯਥਾਰਥ ਗਿਆਨ ਦਾ ਹੋਣਾ, ਅਤੇ ਦੂਸਰਾ ਵਪਾਰਜ ਹੈ ਜਿਹੜਾ ਸਹੀ ਗੱਲ ਨੂੰ ਉਲਟ ਸਮਝ ਲੈਣਾ। ਇਹ ਵੀ ਫਿਰ ਜਦੋਂ ਸਿਆਣੇ ਪੁਰਸ਼ਾਂ ਤੋਂ ਵਿਚਾਰ ਸੁਣਦੇ ਹਾਂ ਕਿ ਅਸਲੀਅਤ ਕੀ ਹੈ ਅਤੇ ਉਲਟ ਗੱਲ ਕਿਹੜੀ ਹੈ, ਇਹਦੀ ਸਮਝ ਵੀ ਤਾਂ ਹੀ ਆਉਂਦੀ ਹੈ। ਅਤੇ ਪਰਮਾਦ ਜਿਹੜਾ ਲਾਪਰਵਾਹੀ ਕਰਨੀ, ਇਹ ਵੀ ਭਜਨ 'ਚ ਇੱਕ ਰੁਕਾਵਟ ਹੈ। ਕਿਉਂ ਮਹਾਰਾਜ ਦਾ ਹੁਕਮ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅਤੇ ਅੰਮ੍ਰਿਤ ਵੇਲੇ ਵੀ ਅਤੇ ਸ਼ਾਮ ਦੇ ਨਿਤਨੇਮ 'ਚ ਵੀ ਕਦੇ ਆਲਸ ਨਹੀਂ ਕਰਨੀ ਚਾਹੀਦੀ। ਅਤੇ ਦੂਸਰਾ ਜਦੋਂ ਸੰਗਤ 'ਚ ਬਹਿ ਕੇ ਭਜਨ ਕਰੀਏ ਫਿਰ ਵੀ ਆਲਸ ਨੀਂਦ ਘੱਟ ਆਉਂਦੀ ਹੈ, ਇੱਕ ਦੂਏ ਨੂੰ ਇੱਕ ਦੂਏ ਦਾ ਥੋੜ੍ਹਾ ਡਰ ਵੀ ਹੋ ਜਾਂਦਾ। ਅਤੇ ਜਦੋਂ ਰਲ ਕੇ ਭਜਨ ਕਰਦੇ ਹਾਂ ਫਿਰ ਇੱਕ ਉਤਸ਼ਾਹ ਵੱਧਦਾ ਸੰਗਤ ਦੇ ਵਿੱਚ, ਫਿਰ ਵੀ ਨੀਂਦ ਘੱਟ ਜਾਂਦੀ ਹੈ। ਇਕੱਲੇ 'ਤੇ ਨੀਂਦ ਜ਼ਿਆਦਾ ਅਸਰ ਪਾਉਂਦੀ ਹੈ ਅਤੇ ਸੰਗਤ ਦੇ ਵਿੱਚ ਵੀ ਨੀਂਦ ਘੱਟ ਜਾਂਦੀ ਹੈ। ਅਤੇ ਪਰਮਾਦ ਅਤੇ ਆਲਸ, ਜਿਹੜਾ ਆਲਸੀਪਨ ਹੈ ਅਤੇ ਇਹ ਵੀ ਬੰਦੇ ਨੂੰ ਭਜਨ 'ਚ ਰੋਕ ਬਣ ਜਾਂਦਾ। ਦਲਿਦਰੀ ਹੋਣਾ, ਚੱਲ ਫੇਰ ਕਰ ਲਵਾਂਗੇ, ਅਤੇ ਨਿੰਦਰਾ ਜਿਹੜੀ ਨੀਂਦ ਆ ਇਹ 6 ਘੰਟੇ ਬੰਦੇ ਨੂੰ ਲੈਣੀ ਚਾਹੀਦੀ ਹੈ। ਸਮੇਂ ਨਾਲ ਸੌ ਜਾਓ, ਸਮੇਂ ਨਾਲ ਉੱਠੋ, ਫਿਰ ਨੀਂਦ ਆਪੇ ਨਹੀਂ ਆਉਂਦੀ। ਅਤੇ ਜਿਸ ਵੇਲੇ ਅਸੀਂ ਕਬੇਲੇ ਸੌਂਦੇ ਹਾਂ ਅਤੇ ਫਿਰ ਡਿਊਟੀ 'ਤੇ ਜਾਣਾ ਪੈਂਦਾ, ਟਾਈਮ ਤੋਂ ਪਹਿਲਾਂ ਉੱਠਦੇ ਹਾਂ, ਉਹ ਨੀਂਦ ਪੂਰੀ ਨਹੀਂ ਹੁੰਦੀ, ਫਿਰ ਵੀ ਉਹ ਆਲਸ ਪੈਂਦੀ, ਭਜਨ 'ਚ ਰੁਕਾਵਟ ਆਉਂਦੀ ਹੈ। ਇਸ ਕਰਕੇ ਆਪਣਾ ਜਿਹੜਾ ਜੀਵਨ ਇਹਨੂੰ ਟਾਈਮ ਟੇਬਲ ਬਣਾਉਣਾ ਚਾਹੀਦਾ, ਖਾਣ ਦਾ, ਪੀਣ ਦਾ, ਸੌਣ ਦਾ, ਅਤੇ ਆਪਣੇ ਬਾਕੀ ਜਿੰਨੇ ਵਿਹਾਰ ਆ, ਅਤੇ ਇੱਕ ਮਤਲਬ ਟਾਈਮ ਦੀ ਵੰਡ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਮੈਂ 9 ਵਜੇ ਉੱਠਣਾ, ਉਹ ਤੋਂ ਬਾਅਦ ਸਾਰੀ ਕਿਰਿਆ ਕਰਕੇ ਪ੍ਰਸ਼ਾਦ ਅਤੇ ਇਸ਼ਨਾਨ ਕਰਕੇ, ਅਤੇ ਉਸ ਤੋਂ ਬਾਅਦ ਫਿਰ ਜੇ ਨੀਚੇ ਆਸਣ ਲਾ ਕੇ ਬੈਠਿਆ ਜਾਏ, ਨੀਂਦ ਘੱਟ ਆਉਂਦੀ ਹੈ, ਬੈੱਡ 'ਤੇ ਕਈ ਵਾਰੀ ਆਲਸ ਪੈਂਦੀ ਹੈ। ਅਤੇ ਬਾਕੀ ਜੇ ਸੰਗਤ 'ਚ ਹੋਵੇ ਤਾਂ ਫਿਰ ਹੋਰ ਵੀ ਬਹੁਤ ਬਰਕਤ ਹੈ। ਜੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਮਹਾਰਾਜ ਚਰਨ 'ਚ ਬਹਿ ਸਕਦੇ ਹਾਂ, ਅਤੇ ਚੌਰ ਸਾਹਿਬ ਦੀ ਸੇਵਾ ਕਰਦੇ ਨਾਲ ਨਾਲ ਸਿਮਰਨ ਕਰੋ, ਨਾਲ ਸੇਵਾ ਹੋਵੇ, ਫਿਰ ਵੀ ਆਲਸ ਘੱਟ ਪੈਂਦੀ ਹੈ। ਅਤੇ ਜੇ ਥੋੜ੍ਹੀਆਂ ਐਕਸਰਸਾਈਜ਼ਾਂ ਜਿਹੜੀਆਂ ਯੋਗਾ ਦੀਆਂ ਹੈਗੀਆਂ ਉਹ ਸਿਮਰਨ ਤੋਂ ਪਹਿਲਾਂ ਕਰ ਲਏ ਜਾਣ ਅਤੇ ਸਰੀਰ ਥੋੜ੍ਹਾ ਚੇਤੰਨ ਹੋ ਜਾਂਦਾ, ਫਿਰ ਵੀ ਆਲਸ ਘੱਟ ਜਾਂਦੀ ਹੈ। ਅਤੇ ਜਾਂ ਮੂੰਹ ਦੇ ਵੀ ਥੋੜ੍ਹਾ ਇਲਾਚੀ ਦੇ ਦਾਣੇ ਪਾ ਲਓ, ਜਿਹੜੇ ਨੀਂਦ ਆਵੇ ਉਹ ਚੱਪਣ, ਥੋੜ੍ਹਾ ਜਿਹੜਾ ਆਲਸ ਹੈ ਅਤੇ ਨੀਂਦ ਦਾ ਪ੍ਰਭਾਵ ਹੈ, ਕਿਉਂਕਿ ਇਹਦਾ ਵੇਗ ਹੁੰਦਾ ਹਰ ਵੇਲੇ ਨਹੀਂ ਰਹਿੰਦੀ, 5-7 ਮਿੰਟ ਲੋਰ ਜੇ ਆਉਂਦੀ ਹੈ ਉਹ ਘੱਟ ਜਾਏ ਫਿਰ ਟਾਈਮ ਟਲ ਜਾਂਦਾ। ਤਰੀਕਾ ਤਾਂ ਇਹੀ ਹੈ ਵੀ 8 ਘੰਟੇ ਆਪਣਾ ਕੰਮ ਕਰਨਾ, 6 ਘੰਟੇ ਸੌਣਾ, ਬਾਕੀ ਜਿਹੜਾ ਟਾਈਮ ਹੈ ਉਹਨੂੰ ਵੀ ਮਰਯਾਦਾ ਦੇ ਵਿੱਚ ਰੱਖਣਾ। ਕੋਈ ਇੱਕ ਤਾਂ ਦਿਮਾਗੀ ਥਕਾਨ ਆ, ਇੱਕ ਸਰੀਰਕ ਥਕਾਨ ਆ। ਦਿਮਾਗੀ ਥਕਾਨ ਜਿਹੜੀ ਹੈ ਇਹਦੇ 'ਚ ਜਿੰਨਾ ਚੁੱਪ ਰਿਹਾ ਜਾਏ ਇਹ ਫਿਰ ਘੱਟਦੀ ਹੈ, ਅਤੇ ਜਾਂ ਨੀਂਦ ਨਾ। ਜਿਹੜੀ ਸਰੀਰਕ ਹੈ, ਸਰੀਰ ਥੱਕ ਜਾਂਦਾ ਅਤੇ ਸਰੀਰ ਦੀ ਵੀ ਥਕਾਵਟ ਫਿਰ ਨੀਂਦ ਨਾਲ ਦੂਰ ਹੁੰਦੀ ਹੈ। ਅਤੇ ਇਹਦੇ ਵਾਸਤੇ ਫਿਰ ਇਸ਼ਨਾਨ ਤੋਂ ਪਹਿਲਾਂ ਤੇਲ ਦੀ ਮਾਲਿਸ਼ ਕਰਕੇ ਇਸ਼ਨਾਨ ਕਰ ਲਿਆ ਜਾਏ, ਕਿਉਂਕਿ ਸਰੀਰ ਦੀ ਥਕਾਵਟ ਕਈ ਵਾਰੀ ਐਸੀ ਹੁੰਦੀ ਹੈ ਉਹ ਮਾਲਿਸ਼ ਕਰਨ ਦੂਰ ਹੋ ਜਾਂਦੀ ਹੈ। ਜਦੋਂ ਫਿਰ ਖੁਸ਼ਕੀ ਨਾ ਵੀ ਜ਼ਿਆਦਾ ਦਿਮਾਗ 'ਤੇ ਅਸਰ ਪੈਂਦਾ ਅਤੇ ਸਿਰ ਵਿੱਚ ਤੇਲ ਝਸਣਾ ਜਿਹੜਾ ਤੁਹਾਨੂੰ ਮੁਨਾਸਿਬ ਹੈ ਹਰੇਕ ਨੂੰ ਆਪਣੀ ਮਾਫਕ 'ਤੇ ਹੈ। ਅਤੇ ਬਾਕੀ ਪਿੰਡੇ ਨੂੰ ਵੀ ਹਫ਼ਤੇ 'ਚ 2 ਵਾਰੀ ਮਾਲਿਸ਼ ਹੋਣੀ ਚਾਹੀਦੀ ਹੈ। ਕੇਸੀ ਇਸ਼ਨਾਨ ਕਈ ਪ੍ਰੇਮੀ ਤਾਂ ਰੋਜ਼ਾਨਾ ਕਰਦੇ ਆ, ਪਰ ਹਫ਼ਤੇ 'ਚ 2 ਵਾਰੀ ਜ਼ਰੂਰ ਚਾਹੀਦਾ। ਅਤੇ ਸਿਰ ਦੇ ਵਿੱਚ ਜਿਹੜਾ ਤੇਲ ਹੈ ਇਹ ਜ਼ਰੂਰ ਝਸਣਾ ਚਾਹੀਦਾ ਫੁੜਫੁੜੀਆਂ ਵਿੱਚ, ਅਤੇ ਤਾਂ ਜੋ ਨੀਂਦ ਟਾਈਮ ਨਾ ਆ ਜਾਏ। ਅਤੇ ਜਿਹੜੇ ਬਹੁਤੇ ਖੁਸ਼ਕ ਪਦਾਰਥ ਖਾਣੇ ਆ ਜਾਂ ਅਮਲ ਆ ਇਹ ਵੀ ਨੀਂਦ ਨੂੰ ਵਧਾਉਂਦੇ ਆ। ਅਤੇ ਇਹ ਜਿਹੜੇ ਬਹੁਤੇ ਖੁਸ਼ਕ ਰੁੱਖੇ ਭੋਜਨ ਆ ਜਾਂ ਬਾਸੀ ਭੋਜਨ ਆ ਅਤੇ ਜਾਂ ਬਹੁਤੀਆਂ ਚਟਪਟੀਆਂ ਚੀਜ਼ਾਂ ਜਿਹੜੀਆਂ ਨੀਂਦ 'ਚ ਵਾਧਾ ਕਰਦੀਆਂ ਇਹ ਤਿਆਗਣੀਆਂ ਚਾਹੀਦੀਆਂ। ਅਤੇ ਸਤੋਗੁਣੀ ਜਿਹੜਾ ਭੋਜਨ ਆ, ਫਲ ਆ, ਮੇਵਾ ਆ, ਅਤੇ ਬਾਕੀ ਸਬਜ਼ੀ ਆ, ਦਾਲ ਆ, ਦੁੱਧ ਆ, ਦਹੀਂ ਮੱਖਣ ਆ, ਇਹ ਚੀਜ਼ਾਂ ਬੋਡੀ ਲਈ ਵੀ ਚੰਗੀਆਂ ਅਤੇ ਬਾਕੀ ਤਰਾਵਟ ਵੀ ਹੈ। ਇਹ ਜਿਹੜਾ ਸਤੋਗੁਣੀ ਭੋਜਨ ਆ ਇਹ ਕਾਫ਼ੀ ਲਾਈਟ ਭੋਜਨ ਆ, ਛੇਤੀ ਹਜ਼ਮ ਹੋ ਜਾਂਦਾ, ਇਹ ਵੀ ਚੇਤੰਨਤਾ ਸਾਵਧਾਨੀ ਵਿੱਚ ਮਦਦ ਕਰਦਾ।
ਮਸਾਲਾ ਅਤੇ ਤੜਕੇ ਇਹ ਤਮੋਗੁਣੀ 'ਤੇ
ਤਮੋ ਗੁਣੀ ਜਿਵੇਂ ਮਾਦਕ ਚੀਜ਼ਾਂ ਆ, ਨਸ਼ੇ ਆ, ਸਾਰੇ ਤਮੋ ਗੁਣੀ ਆ। ਨਸ਼ੇ ਜਿੰਨੇ ਗਰਮ ਵੀ ਆ ਅਤੇ ਖੁਸ਼ਕ ਵੀ ਆ, ਅਤੇ ਗਰਮੀ ਜਿਹੜੀ ਹੈ ਇਹ ਵੀ ਆਲਸ ਨੂੰ ਵਧਾਉਂਦੀ ਹੈ, ਅਤੇ ਜਿਹੜੀ ਖੁਸ਼ਕੀ ਹੈ ਉਹਦੇ ਨਾਲ ਵੀ ਕਈ ਵਾਰੀ ਨੇਰ ਨਹੀਂ ਆਉਂਦੀ, ਅੱਖਾਂ ਮੀਟ ਹੁੰਦੀਆਂ। ਇਸ ਕਰਕੇ ਇਹ ਤਾਂ ਹੁਣ ਆਪਣੇ ਸਰੀਰ ਮੁਤਾਬਕ ਹੈ, ਜਿੰਨਾ ਉਹਨੂੰ ਹਜ਼ਮ ਹੁੰਦਾ ਉਹਦੇ ਅਨੁਸਾਰ ਸਹੀ ਭੋਜਨ ਜਿਹੜਾ ਸੰਤੁਲਨ ਭੋਜਨ ਆ ਉਹ ਵਰਤਣਾ ਚਾਹੀਦਾ, ਕਿਉਂਕਿ ਨੀਂਦ ਲਈ ਆਹਾਰ ਦੀ ਬਹੁਤ ਜ਼ਿਆਦਾ ਲੋੜ ਹੈ। ਉਹਨੇ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜ੍ਹਾ ਖਾਇਆ। ਭਾਈ ਗੁਰਦਾਸ ਨੇ ਵੀ ਕਿਹਾ ਵੀ ਕਿ ਥੋੜ੍ਹਾ ਸਵਣਾ ਜਾਗਣਾ, ਥੋੜ੍ਹਾ ਬੋਲਣ ਗੁਰਮਤ ਪਾਏ। ਦਸਵੇਂ ਗੁਰੂ ਜੀ ਨੇ ਵੀ ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ। ਅਤੇ ਜਿਹੜੇ ਮਰਯਾਦਾ ਵਿੱਚ ਰਹੀਏ ਫਿਰ ਇਹਨਾਂ ਚੀਜ਼ਾਂ ਘੱਟ ਜਾਣੀਆਂ। ਅਤੇ ਪਹਿਲਾਂ ਜਿਹੜੇ ਰੋਜ਼ ਦਾ ਅਭਿਆਸ ਕਰੋ ਫਿਰ ਹੌਲੀ ਹੌਲੀ ਰੂਟੀਨ ਬਣ ਜਾਂਦੀ, ਫਿਰ ਨੀਂਦ ਵੈਸੇ ਵੀ ਘਟਣ ਲੱਗ ਪੈਂਦੀ ਹੈ। ਪਹਿਲਾਂ ਜ਼ੋਰ ਜ਼ਿਆਦਾ ਪੈਂਦੀ ਹੈ ਫਿਰ ਘੱਟਦੀ ਹੈ। ਦੂਜਾ, ਨੀਂਦ ਨੂੰ ਵਿਗਾੜਨਾ ਨਹੀਂ ਚਾਹੀਦਾ। ਕਈ ਵਾਰੀ ਹੁਣ ਜਿਵੇਂ ਬੱਚੇ ਟੈਲੀਵਿਜ਼ਨ ਜਾਂ ਕੋਈ ਹੋਰ ਚੀਜ਼ ਦੇਖਦੇ ਆ ਉਹ ਰਾਤ ਦੇ 12-1 ਵਜੇ ਤੀਂ ਜਾਗਦੇ ਰਹਿੰਦੇ ਆ। ਨੀਂਦ ਦਾ ਜ਼ੋਰ ਜਿਹੜਾ ਹੁੰਦਾ 9-12-1 ਵਜੇ ਤੀਂ ਜ਼ਿਆਦਾ ਹੁੰਦਾ, ਉਹ ਟਾਈਮ ਨਿਕਲ ਜਾਂਦਾ, ਉਸ ਤੋਂ ਬਾਅਦ ਸਹੀ ਨੀਂਦ ਆਉਂਦੀ ਨਹੀਂ। ਫਿਰ ਪੜ੍ਹਨ ਚਲੇ ਗਏ ਜਾਂ ਹੋਰ ਬਿਹਾਰ ਵਾਲੇ ਬਿਹਾਰ ਚਲੇ ਗਏ, ਉਹ ਨੀਂਦ ਪੂਰੀ ਨਾ ਹੋਣ ਵੀ ਹਰ ਵੇਲੇ ਨੀਂਦ ਜਿਹੜੀ ਹੈ ਕਲੇਸ਼ ਰੱਖਦੀ ਹੈ। ਉਹ ਭਜਨ 'ਚ ਬੈਠੇਗਾ ਅਤੇ ਨੀਂਦ ਜਿਹੜੀ ਹੈ ਰੁਕਾਵਟ ਬਣਦੀ ਹੈ। ਇਸ ਵਾਸਤੇ ਆਪਣਾ ਜਿਹੜਾ ਟਾਈਮ ਆ ਉਹਦੀ ਐਡਜਸਟਮੈਂਟ ਬਹੁਤ ਸਹੀ ਕਰਨੀ ਚਾਹੀਦੀ ਹੈ।
ਦੂਜਾ ਸਵਾਲ ਇਹ ਸੀ ਕਿ ਨਾਮ ਹੀ ਨਿਰਗੁਣ ਵਾਹਿਗੁਰੂ ਜੀ ਹਨ ਜਾਂ ਨਾਮ ਇੱਕ ਲੱਖਣ ਹੈ ਨਿਰਗੁਣ ਵਾਹਿਗੁਰੂ ਜੀ ਦਾ? ਜੇ ਨਾਮ ਇੱਕ ਲੱਖਣ ਹੈ, ਕੀ ਨਾਮ ਨੂੰ ਅਸੀਂ ਸਰਗੁਣ ਸਰੂਪ 'ਚ ਮੰਨ ਸਕਦੇ ਹਨ?
ਇਸ ਤਰ੍ਹਾਂ ਬਾਕੀ ਹੁੰਦਾ ਜਿਹੜੀ ਚਿੰਤਾ ਆ ਅਤੇ ਜਾਂ ਬਹੁਤੀ ਹਰ ਵੇਲੇ ਸੋਚੀ ਜਾਣਾ, ਅਤੇ ਇਹ ਚੀਜ਼ਾਂ ਵੀ ਨੀਂਦ ਟਾਈਮ ਨਾ ਆਉਣ ਨਹੀਂ ਦੇਣੀਆਂ। ਜੇ ਵਿਹਲੇ ਕੁ ਵੇਲੇ ਆਉਂਦੀ ਹੈ ਅਤੇ ਬੰਦੇ ਨੂੰ ਆਪਣੇ ਮਨ ਨੂੰ ਹਮੇਸ਼ਾ ਨਿਊਟਰਲ ਜਿਹਾ ਰੱਖਣਾ ਚਾਹੀਦਾ, ਕਿਉਂਕਿ ਹੁੰਦਾ ਤਾਂ ਸਭ ਪਰਮੇਸ਼ੁਰ ਦੇ ਹੁਕਮ 'ਚ ਆ, ਹੋਣਾ ਵੀ ਉਹੀ ਹੈ। ਬਹੁਤਾ ਸੋਚੀ ਚਲੀਏ ਫਿਰ ਮਨ 'ਤੇ ਬੋਝ ਜਿਹਾ ਬਣਿਆ ਰਹਿੰਦਾ, ਡਿਪਰੈਸ਼ਨ ਬਣ ਜਾਂਦਾ ਕਿ ਸਮੇਂ ਨਾਲ ਨੀਂਦ ਆਉਂਦੀ ਨਹੀਂ, ਆਉਂਦੀ ਹੈ ਅਤੇ ਵਿਹਲੇ ਕੁ ਵੇਲੇ ਆਉਂਦੀ ਹੈ। ਇਸ ਵਾਸਤੇ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ। ਬਾਕੀ ਪਰਮੇਸ਼ੁਰ ਦੇ ਦੋਨੋਂ ਰੂਪ ਹੈ, ਨਿਰਗੁਣ ਵੀ ਹੈ ਸਰਗੁਣ ਵੀ ਹੈ, ਅਤੇ ਬਾਕੀ ਗੁਰਬਾਣੀ ਸ਼ਬਦ ਵੀ ਉਹਦਾ ਹੀ ਰੂਪ ਹੈ, ਸੰਗਤ ਵੀ ਉਹਦਾ ਹੀ ਰੂਪ ਹੈ। ਅਤੇ ਵਿਰਾਟ ਰੂਪ ਹੈ ਤਾਂ ਚਾਰ ਸ਼ਫੇਰੇ ਉਹ ਹੀ ਹੈ, ਉਸ ਤੋਂ ਭਿੰਨ ਕੋਈ ਹੈ ਹੀ ਨਹੀਂ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤਾਨ ਨਾ ਕੋਈ, ਜੇ ਵਿਚਾਰ ਕੇ ਦੇਖੀ ਆਨੂੰ ਤੋਂ ਭਿੰਨ ਕੋਈ ਨਹੀਂ ਹੈ, ਆਤਮ ਸੱਤਾ ਕਰਕੇ ਉਹ ਆਪੇ ਹੀ ਹੈ। ਅਤੇ ਜਿਹੜਾ ਨਾਮ ਆ ਅਤੇ ਨਾਮੀ ਇਹ ਅਭੇਦ ਆ, ਇਹ ਜੁਦੇ ਨਹੀਂ ਹੈਗੇ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਗੁਰੂ ਦਾ ਸਰੂਪ ਆ, ਗੁਰੂ ਪਰਮੇਸ਼ਰ ਦਾ ਰੂਪ ਆ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿ ਸਮਾਏ, ਉਹ ਅਵਿਨਾਸੀ ਪੁਰਖ ਹੈ ਨਾ ਆਵੇ ਨਾ ਜਾਏ। ਇਹਨਾਂ ਦਾ ਆਪਸ ਵਿੱਚ ਕੋਈ ਭੇਦ ਨਹੀਂ ਹੈ, ਅਤੇ ਇਸ ਕਰਕੇ ਨਾਮ ਨਾਮੀ ਦੋ ਨਹੀਂ ਇੱਕੋ ਹੀ ਹੈ। ਅਤੇ ਨਿਰਗੁਣ ਵਿੱਚ ਉਹਦਾ ਕੋਈ ਨਾਮ ਨਹੀਂ, ਜਿੰਨੇ ਨਾਮ ਹੈ ਸਰਗੁਣ 'ਚ ਆ। ਕਿਰਤਮ ਨਾਮ ਕਥੇ ਤੇਰੇ ਜਿਹਾ, ਸਤਨਾਮ ਤੇਰਾ ਪਰਾ ਪੂਰਵਲਾ, ਇਹ ਪਰਾਚੀਨ ਅਨਾਦੀ ਕਾਲ ਤੋਂ ਹੀ ਹੈ। ਬਾਕੀ ਜਿਹੜੇ ਹੁਣ ਸਰਗੁਣ ਸਰੂਪ ਧਾਰ ਕੇ ਕਿਰਤ ਕਰਮ ਕੋਈ ਕੀਤਾ, ਉਹਦੇ ਨਾਲ ਉਸ ਤਰ੍ਹਾਂ ਦਾ ਨਾਮ ਪੈ ਜਾਂਦਾ। ਮੁਰ ਦੈਂਤ ਮਾਰਿਆ ਮੁਰਾਰੀ ਹੋ ਗਿਆ, ਮਧੂ ਦੈਂਤ ਮਾਰਿਆ ਮਧਸੂਦਨ ਹੋ ਗਿਆ, ਨੀਲੇ ਘੋੜੇ 'ਤੇ ਸਵਾਰ ਹੋਏ ਨੀਲੇ ਵਾਲਾ ਕਹਿਤਾ, ਬਾਜ ਰੱਖਿਆ ਬਾਜਾਂ ਵਾਲਾ ਕਹਿਤਾ, ਕਲਗੀ ਲਈ ਕਲਗੀ ਵਾਲਾ। ਸੋ ਇਸ ਵਾਸਤੇ ਇਹ ਉਪਨਾਮ ਆ, ਅਤੇ ਬਾਕੀ ਇਹ ਜਿਹੜਾ ਸਤਨਾਮ ਆ ਇਹ ਪਰਾਪੂਰਵਲਾ। ਮੂਲ ਮੰਤਰ ਸਾਰੇ ਪਰਮੇਸ਼ਰ ਦੇ ਸਰੂਪ ਦੇ ਤਟਸਥੀ ਲੱਛਣ ਜਿਹੜੇ ਆ ਉਹ ਦੱਸੇ ਹੀ ਹੈ। ਇਸ ਕਰਕੇ ਤਬ ਸਰਵ ਨਾਮ ਕਥਾ ਕਵਨ ਵਰਨ ਸਮਤ, ਸਾਰੇ ਉਹਦੇ ਨਾਮ ਆ, ਉਹ ਤੋਂ ਭਿੰਨ ਕੋਈ ਨਹੀਂ। ਉਹਦੇ ਨਾਮ ਵੀ ਬਿਆਨਤ ਆ, ਥਾਪ ਵੀ ਬਿਆਨਤ ਆ, ਉਹ ਭੇਦ ਸਰੂਪ ਹੈ।
ਕਈ ਸੱਜਣ ਕਹਿੰਦੇ ਨੇ ਕਿ ਕੀਰਤਨ ਨਾਮ ਛੋਟਾ ਹੈ ਗੁਰਮੰਤਰ ਨਾਲੋਂ ਜਾਂ ਗੁਰਮੰਤਰ ਵੱਡਾ ਹੈ। ਕਈ ਸੱਜਣ ਕਹਿੰਦੇ ਨੇ ਕਿ ਕੀਰਤਨ ਨਾਮ ਛੋਟਾ ਹੈ ਗੁਰਮੰਤਰ ਨਾਲੋਂ ਜਾਂ ਮੂਲ ਮੰਤਰ ਨਾਲੋਂ, ਜਾਂ ਉਹਨਾਂ ਦਾ ਜਾਪ ਇੱਕਦਮ ਨਹੀਂ ਕਰਨਾ ਚਾਹੀਦਾ।
ਉਹ ਇਹ ਹੁੰਦਾ ਕਿ ਇੱਕ ਹੁੰਦੀ ਸਿੱਖਿਆ, ਇੱਕ ਹੁੰਦੀ ਦੀਖਿਆ। ਸਿੱਖਿਆ ਹੁੰਦੀ ਹੈ ਜਿਵੇਂ ਪੰਡਿਤ ਅਤੇ ਗਿਆਨੀ ਕਥਾ ਕਰਦੇ ਦਿੰਦੇ ਆ, ਦੀਖਿਆ ਹੁੰਦੀ ਹੈ ਜਿਲ ਗੁਰੂ ਤੋਂ ਗੁਰਮੰਤਰ ਮਿਲਦਾ ਅਤੇ ਨਾਮ ਦਾ ਸੰਬੰਧ ਗੁਰੂ ਨਾਲ ਆ। ਗੁਰੂ ਜਿਹੜਾ ਵੀ ਸ਼ਬਦ ਬਖਸ਼ਦਾ ਉਹ ਨਾਮ ਹੈ ਅਤੇ ਪ੍ਰੇਮੀ ਨੂੰ ਉਹ ਜਪਣਾ ਜ਼ਰੂਰੀ ਹੈ ਅਤੇ ਸਾਡੇ ਗੁਰਮਤ ਵਿੱਚ ਹੈ ਪੰਜਾਂ ਪਿਆਰਿਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰੀ ਅੰਮ੍ਰਿਤ ਛਕਾ ਕੇ ਫਿਰ ਰਹਿਤ ਮਰਯਾਦਾ ਦੇ ਕੇ ਗੁਰਦੀਖਿਤ ਕੀਤਾ ਜਾਂਦਾ ਸਾਡੇ ਵਾਸਤੇ ਠੀਕ ਹੈ। ਹੁਣ ਸੰਸਾਰ ਦੇ ਉੱਤੇ ਬੇਅੰਤ ਧਰਮ ਆ ਉਹ ਜਿੱਥੇ ਉਹਨਾਂ ਦੀ ਸ਼ਰਧਾ ਗੁਰੂ ਤੋਂ ਦੀਖਿਆ ਲੈਂਦੇ ਆ ਅਤੇ ਉਹਨਾਂ ਵਾਸਤੇ ਫਿਰ ਜੋ ਦੱਸਿਆ ਜਾਂਦਾ ਉਹਨਾਂ ਲਈ ਉਹ ਠੀਕ ਹੈ।
ਸਾਰੇ ਕਲਿਆਣ ਦੇ ਅਧਿਕਾਰ ਜਿਵੇਂ ਕਲਿਆਣ ਕਰ ਸਕਦੇ ਨੇ ਸਾਰੇ ਮੰਤਰ ਕਹੇ ਵੀ ਇੱਕ ਹੀ ਮੰਤਰ ਕਲਿਆਣ ਕਰ ਸਕਦੇ
ਇਸ ਤਰ੍ਹਾਂ। ਹੁਣ ਇੱਕ ਸ਼ਹਿਰ ਨੂੰ ਬੇਅੰਤ ਰਸਤੇ ਜਾਂਦੇ ਆ ਅਤੇ ਕੋਈ ਜੀ ਟੀ ਰੋਡ ਵੀ ਹੈਗੀ ਆ ਕੋਈ ਛੋਟੀਆਂ ਰੋਡਾਂ ਪਹੁੰਚਦੀਆਂ ਉੱਥੇ ਹੀ ਆ। ਇਸ ਤਰ੍ਹਾਂ ਬੇਅੰਤ ਰਸਤੇ ਹੈਗੇ ਆ ਗੁਰੂ ਨਾਨਕ ਪਾਤਸ਼ਾਹ ਨੂੰ ਗੁਰਮਤਿ ਗਾਡੀ ਰਾਹ ਚਲਾਇਆ ਅਤੇ ਇਹ ਸਹਿਜ ਯੋਗ ਦਾ ਮਾਰਗ ਹੈ ਅਤੇ ਜਿਹੜਾ ਇਹਨੂੰ ਗ੍ਰਹਿਣ ਕਰੇ ਇਹ ਬਹੁਤ ਸੌਖਾ ਆ ਅਤੇ ਸਰਲ ਆ ਅਤੇ ਕਿਸੇ ਤਰ੍ਹਾਂ ਦੀ ਕੋਈ ਵਿਘਨ ਨਹੀਂ ਅਤੇ ਬਾਕੀ ਪਹੁੰਚ ਦੂਜੇ ਵੀ ਜਾਂਦੇ ਆ ਸਫ਼ਰ ਲੰਮਾ ਇਸ ਕਰਕੇ ਬਾਕੀ ਪਹੁੰਚਣਾ ਤਾਂ ਇਹੀ ਹੈ ਨਾ ਕਿ ਬੰਦਾ ਜਿੰਨਾ ਚਿਰ ਰਹਿਤਾਂ ਤੋਂ ਬਚਦਾ ਨਹੀਂ ਰਹਿਤ ਵਿੱਚ ਪਰਪੱਕ ਨਹੀਂ ਹੁੰਦਾ ਮਰਯਾਦਾ 'ਚ ਨਹੀਂ ਆਉਂਦਾ ਅਤੇ ਉਹ ਕੋਈ ਵੀ ਨਹੀਂ ਪਹੁੰਚ ਸਕਦਾ। ਪਹੁੰਚਣਾ ਤਾਂ ਗੁਰੂ ਦੇ ਬਚਨ ਵਿੱਚ ਹੀ ਆ। ਜੇ ਆਪਾਂ ਬੁਰਾਈ ਨਹੀਂ ਛੱਡਦੇ ਨੇਕੀ ਨਹੀਂ ਧਾਰਦੇ ਸਿਮਰਨ ਨਹੀਂ ਕਰਦੇ ਅਤੇ ਸ਼ਬਦ ਸੁਰ ਦਾ ਅਭਿਆਸ ਕਰਕੇ ਆਤਮਾ ਗਿਆਨ ਨਹੀਂ ਲੈਂਦੇ ਫਿਰ ਕੋਈ ਵੀ ਨਹੀਂ ਪਹੁੰਚ ਸਕਦਾ। ਤਾਂ ਜਿਹੜਾ ਆਤਮਾ ਗਿਆਨੀ ਹੋਏਗਾ ਉਹੀ ਉੱਥੇ ਪਹੁੰਚ ਸਕਦਾ। ਅਤੇ ਹੁਣ ਆਤਮਾ ਗਿਆਨ ਜਿਹੜਾ ਇਹ ਕਮਾਈ 'ਤੇ ਹੈ ਇਹ ਨਹੀਂ ਕਹਿ ਸਕਦੇ ਮੈਂ ਹੀ ਕਰ ਸਕਦਾ ਦੂਆ ਨਹੀਂ। ਇਹ ਤਾਂ ਜਿਹੜਾ ਵੀ ਅਭਿਆਸ ਕਰੇਗਾ ਜੋ ਜੋ ਜਪ ਹੈ ਤਿਸ ਕੀ ਗੱਤ ਹੋਏ।
ਜਦੋਂ ਮਹਾਂਪੜ੍ਹ ਆਉਂਦੀ ਹੈ ਉਸ ਟਾਈਮ 'ਚ ਜਿਹੜੇ ਜੀਵਾਂ ਨੇ ਨਹੀਂ ਨਾਮ ਜਪਿਆ ਉਹਨਾਂ ਦਾ ਕੀ ਸਥਿਤੀ ਹੈ?
ਮਹਾਂਪੜ੍ਹ ਵਿੱਚ ਜੀਵ ਨਾਸ ਨਹੀਂ ਹੁੰਦਾ ਇਹ ਸਾਰੀ ਉਹਦੀ ਮਾਇਆ 'ਚ ਲੀਨ ਰਹਿੰਦੇ ਆ। ਜਿਵੇਂ ਧਰਤੀ 'ਚ ਬਹੁਤ ਬੀਜ ਪਏ ਆ ਉਹ ਰੁੱਤ ਨਾ ਜੰਮਦੇ ਆ ਅਤੇ ਉਹ ਜੀਵ ਜਿਹੜੇ ਆ ਵਾਹਿਗੁਰੂ ਅੱਗੇ ਪੁਕਾਰਾਂ ਕਰਦੇ ਸਾਨੂੰ ਬਖਸ਼ ਦਿਓ ਜਦੋਂ ਫਿਰ ਉਹਦੀ ਇੱਛਾ ਹੁੰਦੀ ਆ। ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰ ਕਰ ਤੂੰ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਇਹ ਸਾਰਾ ਉਹਦੀ ਇੱਛਾ 'ਚ ਜਦੋਂ ਚਾਹੁੰਦਾ ਹਰਨ ਭਰਨ ਜਾਂ ਕਰ ਨੇਤਰ ਹੋ ਰਿਹਾ ਪਰਲੋ ਕਰ ਲੈ ਉਤਪਤੀ ਕਰ ਲੈ ਉਹ ਸਮਰੱਥ ਆ ਉਹਦੀ ਇੱਛਾ 'ਚ ਸਾਰਾ ਵਰਤਦਾ ਅਤੇ ਉਹਦੀ ਦਇਆ ਦ੍ਰਿਸ਼ਟੀ ਨਾਲ ਹੀ ਛੁਟਕਾਰਾ ਹੋਣਾ ਹੋਰ ਤੋਂ ਕੋਈ ਸਾਧਨ ਹੈ ਹੀ ਨਹੀਂ। ਉਹਦੇ ਲਈ ਅਰਦਾਸ ਹੈ ਕਿ ਮਹਾਰਾਜ ਪਾਪੀ ਹੈ ਸਾਨੂੰ ਬਖਸ਼ ਦਿਓ। ਜਦੋਂ ਮੇਹਰ ਦੇ ਘਰ 'ਚ ਆਉਂਦਾ ਉਹ ਬਖਸ਼ ਦਿੰਦਾ।
ਤੀਜਾ ਸਵਾਲ ਇਹ ਸੀ ਕਿ ਵੀ ਭਗਵਤੀ ਆਪਣੇ ਅਰਦਾਸ 'ਚ ਆਉਂਦਾ ਭਗਵਤੀ ਅਤੇ ਦਸਮ ਗ੍ਰੰਥ 'ਚ ਕਈ ਵਾਰ ਆਉਂਦਾ ਬਚਨ ਚੰਡੀ ਦਾ ਚੰਡੀ ਦੀਵਾਰ ਅਤੇ ਚੰਡੀ ਚਰਿੱਤਰ ਅਤੇ ਇਸ ਬਾਰੇ ਇਹਨਾਂ ਦਾ ਮਤਲਬ ਦੱਸਿਓ ਥੋੜ੍ਹਾ।
ਭਗਵਤੀ ਭਗਤ ਦਾ ਬਚ ਗਿਆ ਅਤੇ ਇੱਕ ਪਲਿੰਗ ਹੁੰਦਾ ਇੱਕ ਇਸਤਰੀ ਲਿੰਗ ਇੱਕ ਨਪੁੰਸਕ ਲਿੰਗ ਆ ਅਤੇ ਜਿੱਥੇ ਇਸਤਰੀ ਲਿੰਗ ਆ ਉੱਥੇ ਭਗਵਤੀ ਭਗਵਾਨ ਦਾ ਬਚ ਗਿਆ। ਭਗਵਤੀ ਸੋ ਭਗਵਤੀ ਜੋ ਭਗਵੰਤ ਆ ਜਾਣੇ ਗੁਰੂ ਗ੍ਰੰਥ ਸਾਹਿਬ ਇੱਥੇ ਭਗਤ ਦਾ ਬਚ ਗਿਆ। ਭਗਵਤੀ ਉਹ ਜਿਹੜਾ ਭਗਵਾਨ ਨੂੰ ਜਾਣ ਲੈਂਦਾ ਉੱਥੇ ਭਗਤ ਦਾ ਬਚ ਗਿਆ ਅਤੇ ਸੁਖਮਨੀ ਸਾਹਿਬ ਭਗਵਤੀ ਦੇ ਲੱਛਣ ਕੀਤੇ ਹੀ ਹੈ ਪਰਸ ਦੇ ਵੀ ਕੀਤੇ ਆ ਵੈਸ਼ਨੂ ਦੇ ਵੀ ਕੀਤੇ ਸੋ ਭਗਵਤੀ ਜੋ ਭਗਵੰਤ ਹੈ ਜਾਣਾ ਭਗਵਤੀ ਭਗਵਾਨ ਭਗਤ ਉਹ ਜਿਹੜਾ ਭਗਵਾਨ ਨੂੰ ਜਾਣ ਲੈਂਦਾ ਅਤੇ ਭਗਵਤੀ ਨਾਮ ਪਰਮਾਤਮਾ ਦਾ ਵੀ ਹੈ ਜਿਹੜਾ ਗੁਰੂ ਮਨ ਇੱਥੇ ਵਰਤਿਆ ਉਹ ਪਰਮੇਸ਼ਰ ਦਾ ਵਾਚਕ ਆ ਅਤੇ ਤਲਵਾਰ ਦਾ ਵਾਚਕ ਵੀ ਹੈ ਅਤੇ ਚੰਡੀ ਕ੍ਰੋਧ ਨੂੰ ਵੀ ਕਹਿੰਦੇ ਫਲਾਣੇ ਨੂੰ ਚੰਡੀ ਬੜੀ ਚੜ੍ਹ ਗਈ ਬੜਾ ਕ੍ਰੋਧ ਆ ਗਿਆ ਅਤੇ ਚੰਡੀ ਦੁਰਗਾ ਦਾ ਵਾਚਕ ਵੀ ਹੈਗਾ ਪਰ ਇੱਥੇ ਜਿਹੜਾ ਭਗਵਤੀ ਸ਼ਬਦ ਆ ਇਹ ਭਗਵਾਨ ਦਾ ਵਾਚਕ ਹੈ ਕਿਉਂਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਉਹਨੂੰ ਮਾਤਾ ਵੀ ਕਿਹਾ ਉਹਨੂੰ ਪਿਤਾ ਵੀ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ ਤੂੰ ਉਹਨੂੰ ਕਿਤੇ ਜਾਣੀ ਕਿਉਂਕਿ ਉਹ ਸਾਰਿਆਂ ਰੂਪਾਂ 'ਚ ਆਪੇ ਹੀ ਵਰਤ ਰਿਹਾ ਮਾਤਾ ਸਰੂਪ 'ਚ ਵੀ ਉਹਨੂੰ ਕਹਿ ਰਿਹਾ ਪਿਤਾ 'ਚ ਵੀ ਕਹਿ ਰਿਹਾ ਅਤੇ ਇਸ ਤਰ੍ਹਾਂ ਦਸਮ ਪਾਤਸ਼ਾਹ ਨੇ ਇੱਥੇ ਭਗਵਤੀ ਭਗਵਾਨ ਦਾ ਬਚ ਗਿਆ। ਤੇ ਹੁਣ ਜਿਵੇਂ ਲਿਖਿਆ ਉਹਨੇ ਲਈ ਭਗਵਤੀ ਦੁਰਗ ਛਾ ਪਰ ਜਾਗਣ ਭਾਰੀ। ਤੇ ਜੇ ਹੁਣ ਇੱਥੇ ਭਗਵਤੀ ਦੇਵੀ ਦਾ ਕਰੀਏ, ਦੇਵੀ ਨੇ ਹੱਥ 'ਚ ਦੇਵੀ ਲੈ ਕੇ ਤੇ ਯੁੱਧ ਕੀਤਾ ਨਹੀਂ, ਇੱਥੇ ਤਲਵਾਰ ਦਾ ਬਚ ਗਿਆ। ਦੁਰਗ ਛਾ ਨਾਮ ਦੇਵੀ ਆ, ਭਗਵਤੀ ਇੱਥੇ ਤਲਵਾਰ ਦਾ ਬਚ ਗਿਆ। ਇੱਥੇ ਤਲਵਾਰ ਬਾਰੇ ਵੀ ਭਗਵਤੀ ਕਿਹਾ।
ਦੈਵ ਸ਼ਕਤੀ ਵਾਹਿਗੁਰੂ ਜੀ ਦੇ ਕਿੰਨੇ ਰੂਪ ਹਨ? ਕਿਸੇ ਵੀ ਰੂਪ ਤੇ ਆ ਸਕਦਾ, ਇਸਤਰੀ ਲਿੰਗ, ਪੂ ਲਿੰਗ, ਏਦਾਂ ਕੋਈ
ਉਹ ਕੋਈ ਵੀ ਰੂਪ ਧਾਰ ਸਕਦਾ। ਸਵਤੰਤਰ ਮਰਜੀ ਸਰੂਪ ਧਾਰ
ਸ਼ਕਤੀ ਤੇ ਸ਼ਕਤਾ ਬਾਰੇ ਥੋੜੇ ਦੱਸਿਓ।
ਸ਼ਿਵ ਮਤਲਬ ਤਾਂ ਕਲਿਆਣ ਸਰੂਪੀ ਪਰਮੇਸ਼ਰ ਦਾ ਬਾਅਦ ਚੁੱਕਿਆ।
ਠੀਕ ਹੈ।
ਮਹਾਂ ਮਾਇਆ ਤਾਂ ਕੀ ਹੈ ਛਾਇਆ, ਜਿਵੇਂ ਬੰਦੇ ਦੀ ਛਾਂ ਬੰਦੇ ਤੋਂ ਭਿੰਨ ਨਹੀਂ, ਉਹਦੇ ਨਾਲ ਹੀ ਵਿਚਰਦੀ ਹੈ। ਇਸਤਰੀ ਸ਼ਕਤੀ ਆ ਉਹਦੀ ਮਾਇਆ ਆ। ਸਿਵ ਸਕਤ ਆਪ ਉਪਾਇਕ ਹੈ, ਸਿਵ ਰੂਪ ਹੀ ਆਪੇ ਹੀ ਕਲਿਆਣ ਸਰੂਪ ਹੈ, ਅਤੇ ਸ਼ਕਤੀ ਜਿਹੜੀ ਉਹਦੀ ਯੋਗ ਮਾਇਆ, ਹਾਂਜੀ, ਉਹਦੀ ਇੱਕ ਸ਼ਕਤੀ ਹੈ। ਸ਼ਕਤੀ ਜਿਹੜੀ ਹੁੰਦੀ ਸ਼ੱਕ ਤੋਂ ਭਿੰਨ ਨਹੀਂ ਹੁੰਦੀ, ਜਿਵੇਂ ਹੁਣ ਬੰਦੇ ਦੇ ਵਿੱਚ ਜਿਹੜੀ ਸ਼ਕਤੀ ਹੈ ਸਰੀਰ ਦੀ, ਉਹ ਬੰਦੇ ਤੋਂ ਭਿੰਨ ਨਹੀਂ ਹੈ। ਇਸ ਤਰ੍ਹਾਂ ਜਿਹੜੀ ਪਰਮੇਸ਼ਰ ਦੀ ਸ਼ਕਤੀ, ਉਹ ਪਰਮੇਸ਼ਰ ਤੋਂ ਭਿੰਨ ਥੋੜ੍ਹੇ ਆ, ਉਹਦੇ ਨਾਲ ਹੀ ਚੱਲਦੀ ਆ।
ਕੀ ਅਸੀਂ ਭਗਵਤੀ ਨੂੰ ਵੀ ਇੱਕ ਸ਼ਕਤੀ ਸ਼ਕਤੀ ਰੂਪ ਮੰਨ ਸਕਦੇ ਹਾਂ ਕਿ ਤਲਵਾਰ ਨੂੰ?
ਤਲਵਾਰ ਵੀ ਇੱਕ ਸ਼ਕਤੀ ਹੈ, ਕਿਉਂਕਿ ਸੂਰਮੇ ਦੇ ਹੱਥ ਜਿਹੜੇ ਤਲਵਾਰ ਹੁੰਦੀ ਹੈ, ਧਰਮ ਜੋ ਇਹਦੇ ਨਾਲ ਲੜੇ ਜਾਂਦੇ, ਗਊ ਗਰੀਬ ਦੀ ਧੀ ਭੈਣ ਦੀ ਰੱਖਿਆ ਹੁੰਦੀ ਹੈ, ਇਹ ਵੀ ਇੱਕ ਸ਼ਕਤੀ ਹੈ। ਕਿਉਂਕਿ ਸਾਡੇ ਗੁਰਮਤਿ ਵਿੱਚ ਸ਼ਾਸਤਰਾਂ ਨੂੰ ਵੀ ਪੀਰ ਮੰਨਿਆ, ਅਸ ਕਿਰਪਾਨ ਖੰਡੋ ਖੜਗ ਧੁੱਪ ਤਬਰ ਪੀਰ ਸਾਹਿਬ ਸਰੋਹੀ ਸਾਹਿਤੀ ਜਈ ਹਮਾਰੇ ਪੀਰ। ਅਕਾਲ ਤਖ਼ਤ 'ਤੇ ਸ਼ਾਸਤਰ ਦੀ ਪੂਜਾ ਆ, ਦਰਬਾਰ ਸਾਹਿਬ 'ਚ ਸ਼ਾਸਤਰ, ਗੁਰੂ ਗ੍ਰੰਥ ਸਾਹਿਬ ਦੀ ਪੂਜਾ, ਅਤੇ ਮੀਰੀ ਪੀਰ ਨੂੰ ਮੰਨਦੇ ਹਾਂ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਤ ਬਣਾਉਂਦੀ ਹੈ, ਜਿਹੜਾ ਸ਼ਾਸਤਰ ਸਿਪਾਹੀ ਬਣਾਉਂਦਾ, ਅਤੇ ਗੁਰੂ ਮਹਾਰਾਜ ਨੇ ਰਾਜ ਰਿਸ਼ੀਆਂ ਦਾ ਧਰਮ ਚਲਾਇਆ। ਅਕਾਲ ਤਖ਼ਤ ਸਿਪਾਹੀ ਬਣਨ ਦੀ ਪ੍ਰੇਰਣਾ ਦਾ, ਦਰਬਾਰ ਸਾਹਿਬ ਸੰਤ ਬਣਨ ਦੀ, ਮੀਰੀ ਪੀਰੀ ਦੀਆਂ ਪਹਿਨੀਆਂ, ਮੀਰ ਨਾਮ ਬਾਦਸ਼ਾਹ, ਪੀਰ ਨਾਮ ਪੀਰੀ ਦੇ ਸੰਤ ਦੀ, ਅਤੇ ਦੋਨੋਂ ਨਿਸ਼ਾਨ ਚਲਾਏ ਮੀਰੀ ਪੀਰੀ ਦੇ, ਦੋਨੋਂ ਤਲਵਾਰਾਂ ਮਾਰਨ ਪਹੁੰਚੇ, ਇਹਨਾਂ ਦਾ ਸੰਤ ਸਿਪਾਹੀ ਦਾ ਸੁਮੇਲ ਕਰਤਾ ਮਹਾਰਾਜ, ਇਹ ਰਾਜ ਰਿਸ਼ੀਆਂ ਦਾ ਧਰਮ ਚਲਾਇਆ। ਭਈ ਸੰਤ ਵੀ ਬਣਨਾ, ਸਿਪਾਹੀ ਵੀ ਬਣਨਾ, ਭਜਨ ਕਰੋ, ਜਦੋਂ ਕੋਈ ਲੋੜ ਪੈ ਜਾਏ ਧਰਮ ਯੁੱਧ ਲਈ, ਅਤੇ ਉਦੋਂ ਫਿਰ ਗਗਨ ਦਮਾਮਾ ਬਾਜਿਓ, ਕਰਿਓ ਨਿਸ਼ਾਨੇ ਖਾਓ। ਇਹ ਵੀ ਲਿਖਿਆ, ਸੂਰਾ ਸੁਰ ਪਛਾਣੇ ਲੜੇ ਦਿਨ ਕੇ ਹੇਤ, ਪੁਰਜਾ ਪੁਰਜਾ ਕੱਟ ਮੇਰੇ ਕੰਮ ਨੂੰ ਛੱਡੇ ਖੇਤ। ਇਹ ਵੀ ਮਹਾਰਾਜ ਦਾ ਹੁਕਮ ਹੈ ਸੂਰਮੇ ਬਣਨ ਦਾ।
ਕੀ ਗੁਰਮਤ ਸ਼ਕਤੀ ਦੇ, ਜੋ ਹਿੰਦੂ ਧਰਮ ਸ਼ਕਤੀ ਨੂੰ ਮੰਗਦੇ ਮੰਨਦੇ ਹਨ, ਕੀ ਗੁਰਮਤ ਉਹਨਾਂ ਨਾਲ ਸਹਿਮਤ ਹੈ ਕਿ ਕੀ ਮਿਲਦਾ ਇਹਨਾਂ ਦਾ?
ਉੱਥੇ ਇਹ ਨਾ ਕਿ ਉਹਨਾਂ ਦੇ ਮਤ ਵਿੱਚ ਆ, ਉਹ ਕਈ ਜਗ੍ਹਾ ਸ਼ਕਤੀ ਦੇ ਰੂਪ 'ਚ ਕਈ ਦੇਵੀਆਂ ਦੀ ਪੂਜਾ ਕਰਦੇ ਆ, ਕੋਈ ਕਮੱਖਿਆ ਦੀ, ਕੋਈ ਅੰਨਪੂਰਨਾ ਦੀ, ਕੋਈ ਵੈਸ਼ਨੂੰ ਦੇਵੀ ਦੀ, ਕੋਈ ਨੈਣਾ ਦੇਵੀ ਦੀ, ਅਤੇ ਉਹ ਉਹਨਾਂ ਦਾ ਹੈਗਾ, ਜਿਵੇਂ ਕੋਈ ਪਿੱਤਰਾਂ ਦੀ ਪੂਜਾ ਕਰਦਾ, ਕੋਈ ਦੇਵਤਿਆਂ ਦੀ। ਇਹਨਾਂ ਤੋਂ ਮਾਇਆ ਪਦਾਰਥ ਮਿਲ ਸਕਦੇ ਆ, ਅਤੇ ਪਰਮੇਸ਼ਰ ਦੀ ਪ੍ਰਾਪਤੀ ਬ੍ਰਹਮ ਗਿਆਨੀ ਮਿਲ ਸਕਦਾ। ਇਸ ਕਰਕੇ ਗੁਰਮਤਿ ਦੇ ਵਿੱਚ ਅਕਾਲ ਪੁਰਖ ਸਾਰਿਆਂ ਦਾ ਕਰਤਾ, ਜਿੰਨੀਆਂ ਸ਼ਕਤੀਆਂ ਆ, ਦੇਵੀ ਦੇਵਤੇ ਆ, ਪੀਰ ਫਕੀਰ ਆ, ਸਾਰੇ ਉਹ ਤੋਂ ਹੀ ਬਖਸ਼ਿਸ਼ ਲੈ ਕੇ ਗਾਂ ਵੰਡਦੇ ਆ, ਅਤੇ ਜਿਹੜਾ ਫਿਰ ਸਾਰਿਆਂ ਨੂੰ ਬਖਸ਼ਿਸ਼ ਦੇਣ ਵਾਲਾ, ਜਿਵੇਂ ਹਾਥੀ ਦੇ ਪੈਰ ਸਾਰੀਆਂ ਪੈੜਾਂ ਆ ਜਾਂਦੀਆਂ, ਇੱਕ ਨਿਰੰਕਾਰ ਦੀ ਪੂਜਾ ਕਰੀਏ ਸਾਰਾ ਵਿਚੇ ਆ ਗਿਆ। ਅਤੇ ਜੇ ਹੁਣ ਪਹਿਲਾਂ ਉਹਨਾਂ ਨੇ ਤਿੰਨ ਦੇਵਤੇ ਬਣਾਏ, ਫਿਰ ਗਾਹਾਂ 9 ਕਰੋੜ ਦੇਵੀ, 33 ਕਰੋੜ ਦੇਵਤਾ, ਅਤੇ ਫਿਰ ਹੁਣ ਮੁੰਡ ਨੂੰ ਛੱਡ ਕੇ ਟਾਹਣੀਆਂ ਨੂੰ ਫੜਾਂਗੇ, ਅਤੇ ਫਿਰ ਕਿਵੇਂ ਗਾਂਹ ਤੁਰਾਂਗੇ? ਸਾਰਿਆਂ ਦਾ ਮੁੰਡ ਸੂਪ ਪਰਮੇਸ਼ਰ ਹੀ ਹੈ, ਉਹਦੀ ਪੂਜਾ ਕਰਨੀ ਚਾਹੀਦੀ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ।
ਇੱਕ ਸੱਜਣ ਨੇ ਪੁੱਛਿਆ ਕਿ ਵੀ ਕਈ ਵਾਰ ਭੁਜਾਲ ਆ ਜਾਂਦਾ ਹੈ, ਕਈ ਵਾਰ ਕਿੰਨੇ ਬੰਦੇ ਮਰ ਜਾਂਦੇ ਹਨ ਅਤੇ ਉਹ ਵਿਚਾਰੇ ਬੰਦਿਆਂ ਦਾ ਕੀ ਕਸੂਰ ਅਤੇ ਵਾਹਿਗੁਰੂ ਜੀ ਜੋ ਹਨ ਅਤੇ ਉਹ ਕਿਸ ਤਰ੍ਹਾਂ
ਉਹ ਤਾਂ ਹੁਣ ਜਿਵੇਂ ਸੜਕ 'ਤੇ ਜਾਂਦੇ ਹਾਂ ਐਕਸੀਡੈਂਟ ਹੋ ਜਾਂਦਾ ਉੱਥੇ ਵਾਹਿਗੁਰੂ ਥੋੜ੍ਹੀ ਐਕਸੀਡੈਂਟ ਕਰਦਾ ਇਸ ਉੱਤੇ ਸਿੱਧ ਹੁੰਦਾ ਰਹਿੰਦਾ ਇਸ ਤਰ੍ਹਾਂ ਧਰਤੀ ਆ ਕਈ ਵਾਰੀ ਲਾਵਾ ਫੁੱਟਦਾ ਫੁੱਟਣ ਦੇ ਨਾਲ ਧਰਤੀ ਫਟ ਜਾਂਦੀ ਹੈ ਜਿਹੜੇ ਉੱਥੇ ਬਸਣ ਵਾਲੇ ਨੁਕਸਾਨ ਹੋ ਜਾਂਦਾ ਅਤੇ ਕੁਦਰਤੀ ਇਸ ਤਰ੍ਹਾਂ ਚੱਲਦਾ ਰਹਿੰਦਾ ਜਾਂ ਹੜ੍ਹ ਆ ਗਿਆ ਪਾਣੀ ਆ ਗਿਆ ਹੁਣ ਸੜਕ 'ਤੇ ਜਾਂਦੇ ਕਿੰਨੇ ਕੀੜੇ ਮਕੌੜੇ ਮਰਦੇ ਆ ਅਤੇ ਆਪਾਂ ਉਹਨਾਂ ਦਾ ਸੋਚਦੇ ਨਹੀਂ ਇਹ ਤਾਂ ਜਿਹੜਾ ਸਿਲਸਿਲਾ ਇਸ ਤਰ੍ਹਾਂ ਸੰਸਾਰ 'ਤੇ ਚੱਲਦਾ ਹੀ ਰਹਿੰਦਾ
ਅਤੇ ਆਖਰੀ ਸਵਾਲ ਇਹ ਸੀ ਕਿ ਬਈ ਜੇ ਇੱਕ ਰੱਬ ਹੈ ਅਤੇ ਇੱਕ ਇਨਸਾਨ ਉਹਨਾਂ ਨੂੰ ਉਸ ਰੱਬ ਦੇ ਜਪ ਨੂੰ ਸਿੱਧਾ ਕਦੋਂ ਜਪਣ ਲੱਗ ਨਹੀਂ ਜਪ ਸਕਦਾ ਧਰਮ ਵਿੱਚ ਕਦੋਂ ਆਉਣ ਦੀ ਲੋੜ ਹੈ ਉਹਨੂੰ
ਕਿਵੇਂ
ਜਿਵੇਂ ਇੱਕ ਸੱਜਣ ਨੇ ਸਵਾਲ ਕੀਤਾ ਕਿ ਜੇ ਵਾਹਿਗੁਰੂ ਜੀ ਇੱਕ ਹਨ ਅਤੇ ਉਹ ਸਿੱਧਾ ਜਪਣ ਕਦੋਂ ਨਹੀਂ ਲਾ ਜਾਂਦਾ ਉਹਨਾਂ ਦਾ ਨਾਮ ਅਤੇ ਧਰਮ ਵਿੱਚ ਆਉਣ ਦੀ ਕੀ ਲੋੜ ਹੈ ਇਸ ਤਰ੍ਹਾਂ ਕੋਈ ਪੁੱਛਿਆ ਕਿਸੇ
ਇਸ ਤਰ੍ਹਾਂ ਜਿਵੇਂ ਹੁਣ ਆਰਥਿਕ ਵੇਗ ਆ ਜਾਂ ਹੜ੍ਹ ਆ ਕਿਉਂਕਿ ਹੀਲੇ ਰਿਜਕ ਬਹਾਨੇ ਮੌਤ ਕਿਸੇ ਹੀਲੇ ਕਾਰਨ ਨਹੀਂ ਭੋਜਨ ਮਿਲਦਾ ਬਹਾਨੇ ਨਾਲ ਮੌਤ ਹੈ ਦੇਸ਼ ਕਾਲ ਅਤੇ ਵਸਤੂ ਤਿੰਨ ਚੀਜ਼ਾਂ ਹੁੰਦੀਆਂ ਕਿਹੜਾ ਦੇਸ਼ ਕਿਹੜੀ ਵਸਤੂ ਨਾ ਅਤੇ ਕਿਹੜੇ ਸਮੇਂ ਮੌਤ ਹੋਣੀ ਆ ਉਹ ਤਿੰਨ ਚੀਜ਼ਾਂ ਜੋ ਇਕੱਠੀਆਂ ਹੋਣੀਆਂ ਚਾਹੇ ਐਕਸੀਡੈਂਟ ਆ ਚਾਹੇ ਬਿਮਾਰੀ ਆ ਚਾਹੇ ਭੂਚਾਲ ਆ ਚਾਹੇ ਹੜ੍ਹ ਆ ਜਾਂ ਕੋਈ ਅੱਗ ਦੁਆਰਾ ਜਾਂ ਕੋਈ ਹੋਰ ਕਿਰਿਆ ਆ ਉਸ ਤਰ੍ਹਾਂ ਵਿਧੀ ਬਣ ਜਾਂਦੀ ਹੈ ਮਰਨਾ ਤਾਂ ਇੱਕ ਦਿਨ ਹੈ ਹੀ ਇਹ ਅਟਲ ਸੱਚਾਈ ਹੈ ਇਹ ਨਹੀਂ ਹੋ ਸਕਦਾ ਕਿਸੇ ਨੇ ਮਰਨਾ ਨਹੀਂ ਅਤੇ ਉਹ ਜੀਵਾਂ ਦੇ ਜਿਸ ਤਰ੍ਹਾਂ ਦੇ ਕਰਮ ਆ ਉਹਦੇ ਅਨੁਸਾਰ ਮੌਤ ਆ ਜਾਂਦੀ ਹੈ ਅਤੇ ਹੈ ਤਾਂ ਸਾਰਾ ਉਹਦਾ ਭਾਣਾ ਹੀ ਹੈ ਉਤਪਤ ਕਰ ਲਓ ਉਤਪਤੀ ਕਰ ਲਓ ਉਹਦੇ ਹੁਕਮ 'ਚ ਹੀ ਹੈ ਅਤੇ ਇਹ ਨਹੀਂ ਹੈ ਕਿ ਉਹਨਾਂ ਦਾ ਕਰਮ ਆ ਉਹਨਾਂ ਦਾ ਇਸੇ ਤਰ੍ਹਾਂ ਹੀ ਹੁਣ ਲੜਾਈ ਦੇ ਵਿੱਚ ਬਹੁਤ ਬੰਦੇ ਮਰ ਜਾਂਦੇ ਆ ਜੇ ਕਿ ਜੇ ਲੜਾਈ ਇਹ ਸੰਸਾਰ 'ਤੇ ਕਿਰਿਆ ਬਣ ਜਾਂਦੀ ਹੈ ਅਤੇ ਦੇਸ਼ ਕਲ ਵਸਤੂ ਤਿੰਨ ਚੀਜ਼ਾਂ ਇਕੱਠੀਆਂ ਹੋਣੀਆਂ ਉੱਥੇ ਮੌਤ ਆਉਣੀ ਹੈ ਉਹ ਫਿਰ ਇਸੇ ਤਰ੍ਹਾਂ ਲਿਖਿਆ ਹੁੰਦਾ ਉਸੇ ਤਰ੍ਹਾਂ ਹੋ ਜਾਂਦਾ ਅਤੇ ਜੇ ਆਪਾਂ ਪਰਮੇਸ਼ਰ ਨੂੰ ਮੰਨਦੇ ਜਾਂ ਉਹਦੇ ਭਾਣੇ ਨੂੰ ਫਿਰ ਆਪਾਂ ਕਿੰਤੂ ਕਰ ਨਹੀਂ ਸਕਦੇ ਅਤੇ ਜੋ ਕਰਦਾ ਹਰਨ ਭਰਮ ਜਾਂਕਾ ਨੇਤਰ ਫੋਰ ਇਹ ਉਹਦੇ ਕੀਤੇ ਨੂੰ ਸਤ ਵਚਨ ਹੀ ਮੰਨਣਾ ਚਾਹੀਦਾ ਇਹ ਕਿਹੜਾ ਪ੍ਰਸ਼ਨ ਹੈ
ਹਾਂ ਆਹ ਪ੍ਰਸ਼ਨ ਸੀਗਾ ਕਿ ਬਈ ਜੇ ਰੱਬ ਇੱਕ ਹੈ ਅਤੇ ਉਸਨੂੰ ਸਿੱਧਾ ਹੀ ਨਾਮ ਜਪਣ ਲੱਗ ਜਾਓ ਅਤੇ ਧਰਮ ਵਿੱਚ ਪੈਰ ਰੱਖਣ ਦੀ ਕੀ ਲੋੜ ਹੈ ਸਿੱਧੇ ਹੀ ਜੇ
ਉਹਦੇ 'ਚ ਹੀ ਹੁੰਦਾ ਜਿਵੇਂ ਹੁਣ ਆਪਾਂ ਸ਼ਾਦੀ ਕਰਦੇ ਹਾਂ ਮੁਸਲਮਾਨ ਵੀ ਆਪਣੀ ਸ਼ਰ੍ਹਾਂ ਨਾਲ ਨਿਕਾਹ ਕਰਦੇ ਆ ਈਸਾਈ ਵੀ ਗਿਰਜੇ 'ਚ ਆ ਅਤੇ ਸਾਡੇ ਆਨੰਦ ਘਰ ਦੀ ਰਸਮ ਹੈ ਜੇ ਸਿੱਧਾ ਆਪਣੀ ਇੱਛਾ ਨਹੀਂ ਜਾਣੀ ਕੋਈ ਵਰਤੇ ਬੱਚਾ ਤਾਂ ਪੈਦਾ ਹੋ ਸਕਦਾ ਪਰ ਉਹਦੇ ਉੱਤੇ ਕਿੰਤੂ ਪਰੰਤੂ ਹੁੰਦੀ ਹੈ ਅਤੇ ਜੇ ਸ਼ਰ੍ਹਾਂ ਵਿੱਚ ਕੀਤਾ ਜਾਏ ਉਹਦੇ 'ਤੇ ਕਿੰਤੂ ਪਰੰਤੂ ਨਹੀਂ ਇਸ ਤਰ੍ਹਾਂ ਪਰਮਾਰਥੀ ਰਸਤੇ 'ਚ ਵੀ ਨਿਯਮ ਬਣਾਇਆ ਹੋਇਆ ਕੁੰਭੇ ਬਲਦਾ ਜਲ ਰਹੇ ਜਲਵਿਨ ਕੁੰਭ ਨਾ ਹੋਏ ਗਿਆਨ ਕਾ ਬਲਦਾ ਮਨ ਰਹੇ ਗੁਰਵਿਨ ਗਿਆਨ ਨਾ ਹੋਏ ਜਿਵੇਂ ਹੁਣ ਆਪਾਂ ਹਥਿਆਰ ਆ ਜੇ ਕੋਈ ਕਹੇ ਮੈਂ ਬਿਨਾਂ ਸਿੱਖੇ ਤੇ ਸਿੱਧੀ ਬੰਦੂਕ ਫੜ ਕੇ ਚਲਾ ਲਵਾਂ ਉਹ ਗੋਲੀ ਨਿਸ਼ਾਨੇ 'ਤੇ ਵੱਜੂਗੀ ਨਾ ਉਹਨੂੰ ਚਲਾਉਣ ਦਾ ਗਿਆਨ ਨਾ ਨਿਸ਼ਾਨੇ 'ਤੇ ਲਾਉਣ ਦਾ ਇਸ ਤਰ੍ਹਾਂ ਜੇ ਸਿੱਧਾ ਆਪਣੇ ਆਪ ਹੀ ਹੋ ਜਾਏ ਹੁਣ ਬੱਚਾ ਵੀ ਜਿਹੜਾ ਸਿੱਧਾ ਤਾਂ ਕੋਈ ਜੰਮਿਆ ਨਹੀਂ ਉਹਦੀ ਵੀ ਵਿਧੀ ਹੈ ਮਾਤ ਪਿਤਾ ਵੀ ਜੈਸੇ ਬਾਲ ਨਾ ਹੋਈ ਬਿੰਬ ਬਿਨਾਂ ਕੈਸੇ ਕਪੜੇ ਧੋਈ ਮਾਤਾ ਪਿਤਾ ਦੇ ਸੰਯੋਗ ਬਿਨਾਂ ਬੱਚਾ ਕਿਵੇਂ ਉਤਪਤ ਹੋਊਗਾ ਅਤੇ ਪਾਣੀ ਬਿਨਾਂ ਕੱਪੜਾ ਕਿਵੇਂ ਧੋਵਾਂਗੇ ਜੀਲ ਬਿਨਾਂ ਰਬਾਬ ਕਿਵੇਂ ਵੱਜੂਗੀ ਇਸੇ ਤਰ੍ਹਾਂ ਜਿਹੜਾ ਪਰਮਾਰਥੀ ਰਸਤਾ ਆ ਇਹਦੇ ਵਿੱਚ ਵੀ ਨਿਯਮ ਆ ਕਿ ਗੁਰੂ ਵਾਲੇ ਬਣਨਾ ਗੁਰੂ ਤੋਂ ਗੁਰਦੀਖਤ ਹੋ ਕੇ ਨਾਮ ਲੈ ਕੇ ਦੱਸੇ ਹੋਏ ਢੰਗ ਨਾਲ ਭਜਨ ਕਰਨਾ ਫਿਰ ਪ੍ਰਾਪਤੀ ਹੁੰਦੀ ਜੇ ਸਿੱਧਾ ਵੀ ਨਾਮ ਜਪਾਂਗੇ ਉਹ ਪਾਪ ਨਹੀਂ ਪਰ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਉਹ ਗੁਰੂ ਦੁਆਰਾ ਹੁੰਦੀ ਹੈ ਜਿਹੜਾ ਬੁੱਧੀ ਅਤੇ ਮਾਇਆ ਦਾ ਪਰਦਾ ਆ ਜਾਂ ਸਾਡੇ ਭਰਮ ਆ ਉਹ ਗੁਰੂ ਬਿਨਾਂ ਕਿਵੇਂ ਨਿਵਿਰਤ ਹੋਣਗੇ ਹੁਣ ਬੱਚਾ ਜਿਹੜੇ ਜੰਮਿਆ ਸੀ ਬਿਲਕੁਲ ਇਗਨੋਰੈਂਸ ਸੀ ਜੇ ਉਹਨੂੰ ਥੋੜ੍ਹਾ ਬਹੁਤ ਬੋਲਣਾ ਸਿਖਾਲਿਆ ਜਿੰਨੀ ਸੋਝੀ ਮਾਤਾ ਪਿਤਾ ਉਹਨਾਂ ਉਹਨੇ ਸਮਝਾ ਤਾ ਅਤੇ ਉਹਨੂੰ ਜਗਾਹਾਂ ਜ਼ਿਆਦਾ ਗਿਆਨੀ ਬਣਾਉਣ ਵਾਸਤੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਭੇਜਿਆ। ਅਤੇ ਜੇ ਸਿੱਧਾ ਬੱਚਾ ਆਪੇ ਹੀ ਪੜ੍ਹ ਸਕਦਾ ਗਿਆਨ ਲੈ ਸਕਦਾ ਫਿਰ ਯੂਨੀਵਰਸਿਟੀਆਂ ਜਾਣ ਦੀ ਕੀ ਲੋੜ ਹੈ। ਅਤੇ ਜੇ ਦੁਨਿਆਵੀ ਵਿੱਦਿਆ ਲੈਣ ਲਈ ਸਾਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਟੀਚਰ ਦੀ ਲੋੜ ਹੈ, ਇੰਨਾ ਖਰਚਾ ਇੰਨਾ ਸਮਾਂ ਦੇਣ ਦੀ ਲੋੜ ਹੈ ਮਿਹਨਤ ਕਰਨ ਦੀ, ਅਤੇ ਪਰਮਾਰਥੀ ਗਿਆਨ ਬੜਾ ਸੂਖਮ ਆ ਉਹ ਸਿੱਧਾ ਕਿਵੇਂ ਪ੍ਰਾਪਤ ਹੋਏਗਾ, ਉਹਦੇ ਲਈ ਵੀ ਗੁਰੂ ਦੀ ਲੋੜ ਹੈ। ਨਾਮ ਦੇ ਜਿਹੜੇ ਢੰਗ ਆ ਵਿਧੀ ਵਿਧਾਨ ਆ ਉਹ ਗੁਰੂ ਤੋਂ ਬਿਨਾਂ ਕਿਵੇਂ, ਜਿਹੜੀਆਂ ਰਾਹ ਦੀਆਂ ਮੁਸ਼ਕਲਾਤਾਂ ਆ ਰੁਕਾਵਟਾਂ ਆ ਉਹ ਗੁਰੂ ਬਿਨਾਂ ਕਿਵੇਂ ਨਿਵਰਤ ਹੋਣਗੀਆਂ। ਇਸ ਕਰਕੇ ਗੁਰੂ ਦੀ ਧਾਰਨਾ ਕਰਨੀ ਬਹੁਤ ਜ਼ਰੂਰੀ ਹੈ।
ਛੇਵਾਂ ਸਵਾਲ ਇਹ ਹੈ ਕਿ ਵੀ ਜਦੋਂ ਗੁਰਬਾਣੀ ਨੂੰ ਰਾਗਾਂ 'ਚ ਗਾਈਏ ਅਤੇ ਉਸਦਾ ਫਲ ਵੱਧ ਹੈ ਸਿਰਫ ਗੁਰਬਾਣੀ ਜੀ ਦਾ ਗੁਰਬਾਣੀ ਦਾ ਪਾਠ ਕਰਨਾ?
ਉਹਦਾ ਇਹ ਹੈ ਕਿ ਰਾਗ ਨਾਮ ਹੈਗਾ ਪਿਆਰ ਦਾ, ਪ੍ਰੇਮ ਦਾ। ਜੇ ਆਪਾਂ ਰਾਗਾਂ 'ਚ ਵੀ ਗਾ ਲੈਂਦੇ ਹਾਂ ਅਤੇ ਅੰਦਰ ਸ਼ਰਧਾ ਭਗਤੀ ਨਹੀਂ, ਰਾਗ ਇੱਕ ਆਰਟ ਹੁਨਰ ਬਣ ਕੇ ਰਹਿ ਜੂਗਾ। ਅਤੇ ਜੇ ਕੋਲ ਰਾਗ ਵੀ ਹੈ ਅਤੇ ਨਾਲ ਵੈਰਾਗ ਵੀ ਹੈ, ਪ੍ਰੇਮਾ ਭਗਤੀ ਵੀ ਹੈ, ਫਿਰ ਰਾਗ ਦੀ ਬਹੁਤ ਵੱਡੀ ਸਫਲਤਾ, ਆਨੰਦ ਵੱਡਾ ਆ। ਅਤੇ ਬਾਕੀ ਹੁਣ ਸਾਰੇ ਬੰਦੇ ਰਾਗ ਨਹੀਂ ਸਿੱਖ ਸਕਦੇ, ਕਈ ਸਿੱਧਾ ਕੀਰਤਨ ਕਰਦੇ ਆ ਅਤੇ ਆਪਣੇ ਮਨ ਦਾ ਪਿਆਰ ਉਹ ਵੀ ਪਰਮੇਸ਼ੁਰ ਨਾਲ ਜੋੜਨਾ ਚਾਹੁੰਦੇ ਆ। ਜੇ ਉਸ ਢੰਗ ਨਾਲ ਵੀ ਉਹ ਗਾਉਣ ਅਤੇ ਪਰਮਾਤਮਾ ਉਹਨਾਂ 'ਤੇ ਵੀ ਕਿਰਪਾ ਕਰਦੇ ਆ। ਉਂਝ ਬਾਣੀ ਮਹਾਰਾਜ ਰਾਗਾਂ 'ਚ ਗਾਈ ਹੈ ਅਤੇ ਸਾਨੂੰ ਚਾਹੀਦਾ ਇਹੀ ਹੈ ਵੀ ਰਾਗਾਂ 'ਚ ਕੀਰਤਨ ਕੀਤਾ ਜਾਏ। ਪਰ ਜਿਹੜਾ ਰਾਗੀ ਆ ਉਹਨੂੰ ਵੈਰਾਗੀ ਹੋਣਾ ਵੀ ਬਹੁਤ ਲੋੜੀਂਦਾ, ਉਹਦੇ ਅੰਦਰ ਵੈਰਾਗ ਵੀ ਹੋਣਾ ਚਾਹੀਦਾ।
ਹਾਂਜੀ, ਅਤੇ ਸੱਤਵਾਂ ਸਵਾਲ ਇਹ ਸੀ ਕਿ ਵੀ ਤਰ੍ਹਾਂ ਤਰ੍ਹਾਂ ਦੀਆਂ ਵਿੱਦਿਆ ਹਨ, ਆਤਮਿਕ ਵਿੱਦਿਆ ਤੋਂ ਲੈ ਕੇ ਸੰਸਾਰੀ ਵਿੱਦਿਆ ਤੋਂ ਲੈ ਕੇ ਯੁੱਧ ਕਰਨ ਦੀ ਵਿੱਦਿਆ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਹੁਕਮ ਦਿੱਤਾ ਹੈ ਅਤੇ ਕਿਸ ਨੂੰ ਪਹਿਲਾਂ ਇੰਪੋਰਟੈਂਸ ਦਿੱਤਾ ਹੈ ਕਿ ਕਿਹੜੀ ਵਿੱਦਿਆ ਪੜ੍ਹਨੀ ਚਾਹੀਦੀ ਕਿਹੜੀ ਨਹੀਂ?
ਦੁਨਿਆਵੀ ਗਿਆਨ ਵਾਸਤੇ ਜੇ ਸਾਡੀ ਬੁੱਧੀ ਕੰਮ ਕਰਦੀ ਹੈ, ਤੰਦਰੁਸਤੀ ਹੈ, ਸਾਨੂੰ ਸਾਰੀਆਂ ਵਿੱਦਿਆ ਲੈਣੀਆਂ ਚਾਹੀਦੀਆਂ। ਅਸੀਂ ਸੰਸਾਰ 'ਚ ਵੀ ਵਿਚਰਨਾ, ਪਰਮਾਰਥੀ ਤੌਰ 'ਤੇ ਜਿਹੜੀ ਅਧਿਆਤਮ ਵਿੱਦਿਆ ਇਹ ਵੀ ਬਹੁਤ ਜ਼ਰੂਰੀ ਹੈ। ਹੁਣ ਜਿਵੇਂ ਪੁਰਾਣਾ ਹਿੰਦੂ ਮਤ ਸੀ ਉਹਨੇ ਅਧਿਆਤਮ ਵਿੱਦਿਆ ਵੱਲ ਜ਼ੋਰ ਦਿੱਤਾ ਅਤੇ ਦੁਨਿਆਵੀ ਪੱਖ ਸ਼ਾਸਤਰ ਭਗਤੀ ਛੱਡਤੀ, ਅਤੇ ਮਲੇਸ਼ੀਆ ਨੇ ਆ ਕੇ ਹਿੰਦੁਸਤਾਨ ਕਬਜ਼ੇ ਕਰ ਲਿਆ, ਕਿੰਨੇ ਸਾਲ ਗੁਲਾਮੀ ਭੋਗਣੀ ਪਈ। ਅਤੇ ਗੁਰੂ ਮਹਾਰਾਜ ਨੇ ਫਿਰ ਗੁਰਸਿੱਖਾਂ ਨੂੰ ਹਰ ਤਰ੍ਹਾਂ ਦੀ ਵਿੱਦਿਆ ਵੀ ਦਿੱਤੀ, ਸ਼ਾਸਤਰ ਅਸਤਰ ਵਿੱਦਿਆ ਵੀ ਟ੍ਰੇਨਡ ਕਰਕੇ ਅੰਮ੍ਰਿਤ ਖਾਲਸਾ ਬਣਾਇਆ ਅਤੇ ਉਹ ਮੁਗਲ ਰਾਗ ਦੀਆਂ ਜੜ੍ਹਾਂ ਵੱਢੀਆਂ ਅਤੇ ਦੇਸ਼ ਆਜ਼ਾਦ ਕੀਤਾ। ਇਸ ਵਾਸਤੇ ਦੁਨਿਆਵੀ ਤੌਰ 'ਤੇ ਵੀ ਵਿੱਦਿਆ ਦੀ ਲੋੜ ਹੈ, ਅਧਿਆਤਮਿਕ ਤੌਰ 'ਤੇ ਵੀ ਲੋੜ ਹੈ, ਦੋਹਾਂ ਦੀ ਲੋੜ ਹੈ।
ਠੀਕ ਹੈ, ਅਤੇ ਗੁਰਮਤਿ ਸਿਧਾਂਤ 'ਚ ਸ਼ਬਦ ਗੁਰੂ ਮਹਾਂਪੁਰਸ਼ ਗੁਰਦੇਵ ਸ਼ਾਸਤਰ ਆਸਤਰ ਦਾ ਜ਼ਿਕਰ ਬਹੁਤ ਆਉਂਦਾ ਹੈ, ਅਤੇ ਉਸ ਉਹਨਾਂ ਨੂੰ ਸਤਿਕਾਰ ਦੇਣ ਦਾ ਕੀ ਫਲ ਹੈ ਅਤੇ ਕਿਸ ਦਾ ਵੱਧ ਸਤਿਕਾਰ ਦਾ ਕੀ ਫਲ ਹੈ?
ਹਰ ਇੱਕ ਚੀਜ਼ ਦਾ ਆਪਣਾ ਸਤਿਕਾਰ ਆ, ਆਪਣਾ ਉਹਦਾ ਫਲ ਹੈ। ਜਿਵੇਂ ਹੁਣ ਮਾਂ ਪਿਓ ਦਾ ਸਤਿਕਾਰ ਕਰਦੇ ਹਾਂ, ਉਹ ਵੀ ਸਾਨੂੰ ਅਸੀਸ ਦਿੰਦੇ ਆ, ਵੱਡਾ ਭਾਈ ਹੈ ਜਾਂ ਕੋਈ ਵਿਦਵਾਨ ਆ, ਰਿਸ਼ਤੇਦਾਰ ਆ, ਅਫਸਰ ਆ, ਅਤੇ ਜਾਂ ਜਿੱਥੇ ਕੋਈ ਕੰਮ ਕਰਦਾ ਹਰ ਮਹਿਕਮੇ 'ਚ ਇੱਕ ਦੋ ਸਤਿਕਾਰ ਪਿਆਰ ਕਰਨ, ਬੱਚਾ ਆ, ਬੁੱਢਾ ਆ, ਇਸਤਰੀ ਹੈ, ਦਰਜਾ ਬਦਰਜਾ ਸਾਰਿਆਂ ਦਾ ਸਤਿਕਾਰ ਆ, ਜਿੰਨੀ ਜਿੰਨੀ ਸਮਰੱਥਾ ਉਹਨਾਂ ਉਹਨਾਂ ਫਲ ਆ। ਅਤੇ ਬਾਕੀ ਪਹਿਲਾ ਕਿਹੜਾ ਗੁਰੂ?
ਸ਼ਬਦ ਗੁਰੂ।
ਸ਼ਬਦ ਗੁਰੂ ਆ ਜਿਹੜਾ ਸ਼ਬਦ ਆ ਇਹ ਪਰਮੇਸ਼ੁਰ ਨਾਲ ਭੇਦ ਸਰੂਪ ਆ। ਨਾਮ ਕਹਿ ਦਿਓ, ਨਾਮੀ ਕਹਿ ਦਿਓ, ਸ਼ਬਦ ਕਹਿ ਦਿਓ, ਸ਼ਬਦ ਨਾਮ ਬ੍ਰਹਮ ਦਾ ਵੀ ਹੈ, ਸ਼ਬਦ ਨਾਮ ਅੱਖਰਾਂ ਦੇ ਸੁਮੇਲ ਦਾ ਵੀ ਹੈ, ਅਤੇ ਸ਼ਬਦ ਨਾਮ ਗੁਰਮੰਤਰ ਦਾ ਵੀ ਕਈ ਜਗ੍ਹਾ ਦਾ, ਸ਼ਬਦ ਨਾਮ ਸਿੱਖਿਆ ਦਾ ਵੀ ਹੈ, ਅਤੇ ਸ਼ਬਦ ਦੇ ਕਈ ਰੂਪ ਹੈ, ਸ਼ਬਦ ਕੌੜਾ ਵੀ ਹੈ, ਫਿੱਕਾ ਵੀ ਹੈ। ਕਿਹੜਾ ਸ਼ਬਦ ਜਿਹੜਾ ਗੁਰੂ ਦੇ ਮੁੱਖ ਤੋਂ ਨਿਕਲਿਆ ਉਸ ਸ਼ਬਦ ਨੂੰ ਆਪਾਂ ਗੁਰਬਾਣੀ ਵੀ ਕਹਿ ਦਿੰਦੇ ਹਾਂ। ਅਤੇ ਗੁਰਬਾਣੀ ਜਿਹੜੀ ਹੈ ਗੁਰੂ ਪਰਮੇਸ਼ੁਰ ਨੂੰ ਭਿੰਨ ਨਹੀਂ, ਜਿਹਦਾ ਜਿੰਨਾ ਵੀ ਵੱਧ ਤੋਂ ਵੱਧ ਸਤਿਕਾਰ ਅਤੇ ਪਿਆਰ ਹੋਵੇ ਉਹ ਕਰਨਾ ਚਾਹੀਦਾ। ਸ਼ਬਦ ਤੋਂ ਬਾਅਦ ਫਿਰ
ਮਹਾਂਪੁਰਸ਼
ਜਿਹੜੇ ਨਾਮ ਜਪ ਕੇ ਬਾਣੀ ਪੜ੍ਹ ਕੇ ਉਹਦੇ ਨਾਲ ਭੇਦ ਹੋ ਗਿਆ, ਉਹਨਾਂ ਦਾ ਸਤਿਕਾਰ ਵੀ ਬਾਣੀ ਦੇ ਪ੍ਰਤਾਪ ਕਰਕੇ ਹੈ, ਉਹਨਾਂ ਦਾ ਵੀ ਜਥਾ ਯੋਗ ਸਤਿਕਾਰ ਕਰਨਾ ਚਾਹੀਦਾ।
ਅਤੇ ਗੁਰਦੇਵ
ਜਿਹੜਾ ਗੁਰੂ ਜੋ ਦੇਵ ਪ੍ਰਕਾਸ਼ ਰੂਪ ਹੈ, ਜਿੱਥੋਂ ਸਾਨੂੰ ਅਧਿਆਤਮ ਦਾ ਮਾਰਗ ਮਿਲਿਆ, ਉਹਦਾ ਵੀ ਸਤਿਕਾਰ ਕਰਨਾ ਚਾਹੀਦਾ।
ਅਤੇ ਸ਼ਾਸਤਰ ਅਤੇ ਅਸਤਰ,
ਸ਼ਾਸਤਰ ਜਿਹੜਾ ਇਹ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਸਾਨੂੰ ਮਿਲਿਆ, ਕਿਉਂਕਿ ਇਹਨਾਂ ਦੇ ਬਲ ਨਾਲ ਅਸੀਂ ਧਰਮ ਯੁੱਧ ਲੜ ਕੇ ਜਿੱਤ ਪ੍ਰਾਪਤ ਕਰਦੇ ਹਾਂ, ਆਪਣੀ ਵੀ ਰੱਖਿਆ, ਆਪਣਾ ਸਵੈਮਾਨ ਵੀ ਉੱਚਾ ਕਰਦੇ ਹਾਂ, ਅਤੇ ਗਊ ਗਰੀਬ ਦੀ, ਧੀ ਭੈਣ ਦੀ, ਧਰਮ ਸਥਾਨਾਂ ਦੀ ਵੀ ਇੱਜ਼ਤ, ਦੇਸ਼ ਕੌਮ ਰਾਸ਼ਟਰ ਦੀ ਰਾਖੀ ਕਰਦੇ ਹਾਂ, ਇਹਨਾਂ ਦਾ ਵੀ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ। ਸ਼ਾਸਤਰ ਅਤੇ ਅਸਤਰ ਇਹ ਦੋਨੋਂ ਅਭੇਦ ਸਰੂਪ ਹੈ, ਮਤਲਬ ਇੱਕ ਦੂਰੋਂ ਚਲਾਉਣ ਵਾਲਾ, ਇੱਕ ਨੇੜਿਓਂ ਚਲਾਉਣ ਵਾਲਾ, ਉਹਨੂੰ ਸ਼ਾਸਤਰ ਅਸਤਰ ਕਹਿੰਦੇ ਆ।
ਅਤੇ ਸਵਾਲ ਸੀਗਾ ਕਿ ਵੀ ਜੋ ਸਿੱਖ ਜਿਵੇਂ ਬਾਹਰ ਰਹਿੰਦੇ ਹਨ, ਉਹਨਾਂ ਨੂੰ ਕਿਸ ਤਰ੍ਹਾਂ ਸੋਸਾਇਟੀ ਦੇ ਵਿੱਚ ਵਿਚਰਨਾ ਚਾਹੀਦਾ ਹੈ? ਕਿ ਵੀ ਕਈ ਪੁਜੀਸ਼ਨ ਹੈਗੇ ਆ ਕਿ ਵੀ
ਕਈ ਖੁੱਲੀਆਂ ਸੋਸਾਇਟੀਆਂ ਆ, ਮਜਬੂਰੀ ਜਾਣਾ ਪੈਂਦਾ, ਉਹਨਾਂ ਨੂੰ ਉੱਥੇ ਵੀ ਗੁਰਮਤ ਅਨੁਸਾਰ ਵਿਚਰਨਾ ਚਾਹੀਦਾ। ਜਿਵੇਂ ਹੁਣ ਪੁਲਿਸ ਆ, ਉੱਥੇ ਜੇ ਅੰਮ੍ਰਿਤਧਾਰੀ ਆ, ਜਿਹੜੇ ਪੁਲਿਸ ਦੇ ਨਿਯਮ ਆ ਉਹਨਾਂ 'ਚ ਸਾਨੂੰ ਵਰਤਣਾ ਪੈਣਾ, ਫੌਜ 'ਚ ਜਾਂਦੇ ਫੌਜ ਦੇ ਉੱਥੇ ਉਸ ਢੰਗ ਨਾਲ ਵਰਤਣਾ ਜਿਹੜਾ ਆ ਉਹ ਵੀ ਜ਼ਰੂਰੀ ਹੈ। ਜਿੱਥੇ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਉਸ ਮਰਿਆਦਾ 'ਚ ਰਹਿਣਾ ਵੀ ਜ਼ਰੂਰੀ ਹੈ।
ਜੇ ਕਈ ਪੁਲਿਸ ਦੇ ਜੋਬ ਹਨ, ਉਹ 'ਚ ਹੈਲਮਟ ਪਾਉਣੇ ਪੈਂਦੇ ਹਨ, ਅਤੇ ਉਸ ਟਾਈਮ 'ਚ
ਉੱਥੇ ਇਹ ਆ ਕਿ ਪਹਿਲਾਂ ਵੀ ਕਈ ਗੋਰਿਆਂ ਦੇ ਰਾਜ ਵੇਲੇ ਚੱਲਦਾ ਰਿਹਾ, ਅਤੇ ਗੁਰਸਿੱਖਾਂ ਨੇ ਫਿਰ ਉੱਥੇ ਸਟੈਂਡ ਲਿਆ, ਅਤੇ ਉਹਨਾਂ ਨੂੰ ਫਿਰ ਦਸਤਾਰ ਦੀ ਪ੍ਰਵਾਨਗੀ ਮਿਲ ਗਈ ਸੀ। ਅਤੇ ਉਹਦੇ ਲਈ ਹੁਣ ਇਹ ਨਾ ਹੁਣ ਪ੍ਰੋਬਲਮ ਤਾਂ ਆਉਂਦੀ ਹੈ, ਕਿਉਂਕਿ ਸਾਡੇ ਸਿੱਖ ਜਿਹੜੇ ਆ ਉਹ ਜੇ ਤਾਂ ਸਾਰੇ ਇੱਕ ਨੇਚੇ 'ਤੇ ਰਹਿੰਦੇ, ਇਹ ਤਾਂ ਹੈਲਮਟ ਦਾ ਯਾਨੀ ਕੋਈ ਚੱਲਣਾ ਹੀ ਨਾ। ਹੁਣ ਪਾਸਪੋਰਟ ਦੇਖ ਲਓ, ਡਰਾਈਵਰੀ ਲਾਇਸੈਂਸ ਦੇਖ ਲਓ, ਬਹੁਤੇ ਜਿਹੜੇ ਸਿੱਖ ਆ ਉਹ ਪਤਿਤ ਹੋ ਗਏ, ਅਤੇ ਜਿਹੜੇ ਅੰਮ੍ਰਿਤਧਾਰੀ ਆ ਜਾਂ ਦਸਤਾਰਧਾਰੀ ਆ ਉਹਨਾਂ ਦੀ ਗਿਣਤੀ ਘੱਟ ਆ। ਜ਼ਿਲ੍ਹੇ ਫਿਰ ਉਹਨਾਂ ਕੋਲ ਜਾਂਦੇ, ਉਹ ਕਹਿੰਦੇ ਆ ਤੁਹਾਡੇ ਇਹ ਵੀ ਸਿੱਖ ਆ, ਉਹਦੇ ਕਰਕੇ ਰੁਕਾਵਟ ਬਣਦੀ ਆ। ਜੇ ਸਾਰੇ ਸਿੱਖ ਇੱਕ ਬੜੇ ਹੁਣ ਦਸਤਾਰ ਰੱਖਣ, ਅਤੇ ਫਿਰ ਇਹਨਾਂ ਨੂੰ ਰੁਕਾਵਟ ਬਹੁਤ ਘੱਟ ਆਵੇ।
ਅਤੇ ਸਵਾਲ ਸੀਗਾ ਕਿ ਵੀ ਗੁਰਬਾਣੀ 'ਚ ਆਉਂਦਾ ਹੈ ਆਨੰਦ ਸਾਹਿਬ ਜੀ, ਅਤੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਸਿੱਖ ਮਰਿਆਦਾ ਪੱਖ ਵੱਲੋਂ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਅਤੇ ਤੋਂ ਬਿਨਾਂ ਸਾਰੀ ਕੱਚੀ ਬਾਣੀ ਹੈ, ਪਰ ਸਿੱਖ ਅਧਿਆਤਮਿਕ ਪੱਖ ਵੱਲੋਂ ਕੀ ਅਸੀਂ ਮਹਾਂਪੁਰਸ਼ ਬ੍ਰਹਮ ਗਿਆਨੀ ਦੀ ਅਨੁਭਵ ਰਚਨਾ ਜਾਂ ਕਵਿਤਾ ਨੂੰ ਵੀ ਕੱਚੀ ਬਾਣੀ ਕਹਿ ਸਕਦੇ ਹਨ? ਅਤੇ ਕੀ ਕੱਚੀ ਬਾਣੀ ਹੈ ਉਸ ਪੱਖ ਨੂੰ?
ਕੱਚੀ ਬਾਣੀ ਦਾ ਸੱਚੀ ਬਾਣੀ ਦਾ ਮਤਲਬ ਜਿਹੜੀ ਸੱਚੇ ਪਰਮੇਸ਼ਰ ਨਾਲ ਜੋੜਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਇਹ 'ਚ ਏਕ ਓਂਕਾਰ ਤੋਂ ਲੈ ਕੇ 18-10 ਤੱਕ ਸੱਚ ਦੀ ਵਿਆਖਿਆ, ਅਤੇ ਆਪ ਸੱਤ ਕੀ ਆ ਸਭ ਸੱਤ, ਉਸ ਪਰਮੇਸ਼ਰ ਨਾਲ ਜੋੜਦੀ ਹੈ। ਉਹ ਆਪ ਵੀ ਸੱਤ ਹੈ, ਉਹਦੀ ਬਾਣੀ ਵੀ ਸੱਤ ਸਰੂਪ ਹੈ, ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਅਤੇ ਜਿਹੜੇ ਮਹਾਂਪੁਰਖ ਕਮਾਈ ਕਰਦੇ ਹੈ ਅਤੇ ਸੱਚ ਨਾਲ ਜੁੜ ਗਏ, ਉਹਨਾਂ ਦੀ ਰਸਨਾ ਤੋਂ ਬੋਲਿਆ ਬਚਨ ਵੀ ਸੱਚ ਹੈ। ਜਿਵੇਂ ਹੁਣ 6-5 ਗੁਰੂ ਸਾਹਿਬਾਂ ਨੇ ਬਾਣੀ ਉਚਾਰੀ, ਫਿਰ 9ਵੇਂ ਪਾਤਸ਼ਾਹ ਬਾਣੀ ਉਚਾਰੀ ਹੈ, 7ਵੇਂ, 8ਵੇਂ ਅਤੇ 6ਵੇਂ, 6ਵੇਂ, 7ਵੇਂ, 8ਵੇਂ ਉਹਨਾਂ ਨੇ ਲਿਖਤੀ ਰੂਪ 'ਚ ਬਾਣੀ ਨਹੀਂ ਉਚਾਰੀ। ਅਤੇ ਜਦੋਂ ਆਪਣੀ ਰਸਨਾ ਤੋਂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸੀ, ਜਿਹੜਾ ਉਹਨਾਂ ਦੀ ਰਸਨਾ ਤੋਂ ਬੋਲਿਆ ਹੋਇਆ ਉਹਨੂੰ ਆਪਾਂ ਸੱਤ ਨਹੀਂ ਮੰਨਾਂਗੇ। ਇਸ ਤਰ੍ਹਾਂ ਜਿਹੜਾ ਸੱਚ ਨਾਲ ਜੁੜ ਗਿਆ, ਉਹਦੀ ਰਸਨਾ ਤੋਂ ਬੋਲਿਆ ਹੋਇਆ ਬਚਨ ਸੱਚ ਆ ਜਾਂ ਲਿਖਤ ਵਿੱਚ ਆਇਆ, ਅਤੇ ਉਹ ਸੱਚ ਆ, ਉਹ ਬਚਨ ਆਪਾਂ ਨੂੰ ਸੱਤ ਸਰੂਪ ਕਰਕੇ ਮੰਨਣਾ ਪਏਗਾ। ਔਰ ਇਹ ਆ ਕਿ ਉਹ ਸੱਤ ਨਾਲ ਜੁੜਿਆ ਹੋਵੇ। ਅਤੇ ਜੇ ਇੱਕ ਕਵੀ ਵਾਂਗੂ ਕਵਿਤਾ ਰਚੀ ਹੈ, ਉਹਦਾ ਆਪਣਾ ਲਹਿਜਾ ਹੈਗਾ, ਅਤੇ ਜੇ ਉਹ ਸੱਤ ਸਰੂਪ ਨਾਲ ਜੁੜ ਕੇ ਲਿਖਦਾ ਸਤ ਸਰੂਪ ਸੂਰਜ ਭਾਵ ਕਥਾ ਆਉਂਦੀ ਹੈ ਕਿ ਉਹ ਭਰਥਰੀ ਦਾ ਕੋਈ ਪ੍ਰਸੰਗ ਚੱਲਦਾ ਸੀ ਅਤੇ ਸਿੱਖਾਂ ਨੇ ਕਿਹਾ ਮਹਾਰਾਜ ਕੱਚੀ ਬਾਣੀ ਸੁਣਦੇ ਅਤੇ ਮਹਾਰਾਜ ਨੇ ਕਿਹਾ ਭਾਈ ਜਿਹੜਾ ਐਡਾ ਵੱਡਾ ਤਿਆਗ ਕਰਕੇ ਭਜਨ ਕਰ ਪਰਮੇਸ਼ਰ ਪ੍ਰਾਪਤੀ ਕੀਤੀ ਅਤੇ ਉਹਦੇ ਬਚਨ ਕੱਚੇ ਕਿਵੇਂ ਹੋਏ ਅਤੇ ਆਪਾਂ ਯਾਨੀ ਛੋਟਾ ਵੀ ਤਿਆਗ ਨਹੀਂ ਕਰ ਸਕਦੇ। ਇਸ ਵਾਸਤੇ ਆ ਕਿ ਜਿਹੜਾ ਸੱਚ ਨਾਲ ਜੁੜ ਗਿਆ ਚਾਹੇ ਉਹ ਖੁੱਲ੍ਹਾ ਬਚਨ ਵੀ ਬੋਲੇ ਉਹ ਬਚਨ ਸੱਚ ਨਾਲ ਜੁੜਨ ਸੰਬੰਧੀ ਹੋਵੇ ਉਹ ਬਚਨ ਆਪਾਂ ਨੂੰ ਸੱਚ ਕਰਕੇ ਮੰਨਣਾ ਪਏਗਾ ਅਤੇ ਬਾਕੀ ਗੁਰਬਾਣੀ ਦਾ ਜਿਹੜਾ ਸਥਾਨ ਹੈ ਉਹ ਆਪਣਾ ਵੱਖਰਾ ਹੈਗਾ ਜੀ ਕਿਉਂਕਿ ਮਹਾਰਾਜ ਦਸਾਂ ਗੁਰੂਆਂ ਦਾ ਅਨੁਭਵ ਆ ਅਤੇ ਉਹਦਾ ਸਤਿਕਾਰ ਅਤੇ ਵਿਲੱਖਣ ਆ ਅਤੇ ਜਿਹੜਾ ਇਸ ਬਾਣੀ ਨਾਲ ਜੁੜਨ ਦਾ ਜਾਂ ਬਾਣੇ ਨਾਲ ਜਾਂ ਨਾਮ ਨਾਲ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਦਿੰਦਾ ਮਹਾਂਪੁਰਖ ਉਹਦੇ ਬਚਨ ਨੂੰ ਵੀ ਨਿਹਚੇ ਗੁਰੂ ਮੰਨਣਾ ਚਾਹੀਦਾ।
ਜੇ ਪੰਜ ਕਕਾਰੀ ਰਹਿਤ ਜਿਵੇਂ ਕਈ ਸੱਜਣ ਕਹਿੰਦੇ ਨੇ ਕਿ ਬਈ ਜੇ ਸੰਤ ਮਾਰਗ ਤੇ ਜਾਣਾ ਪਵੇ ਤੇ ਪੰਜ ਕਕਾਰੀ ਰਹਿਤ ਦੀ ਕੋਈ ਲੋੜ ਨਹੀਂ ਤੇ ਇਹ ਗੁਰਮਤਿ ਇਸ ਬਾਰੇ ਕੀ ਕਹਿੰਦੇ ਆ ਕਿ ਕਕਾਰੀ ਰਹਿਤ
ਉਹਦੇ ਚ ਜਿਹੜੇ ਤਾਂ ਦਸਾਂ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸੰਤ ਆ ਉਹਨਾਂ ਵਾਸਤੇ ਪੰਜ ਕਕਾਰੀ ਰਹਿਤ ਜ਼ਰੂਰੀ ਆ
ਠੀਕ ਹੈ
ਚਾਹੇ ਸੰਤ ਆ ਮਹੰਤ ਆ ਛੋਟਾ ਆ ਵੱਡਾ ਆ ਜੇ ਗੁਰੂ ਸਾਹਿਬ ਨੇ ਆਪ ਪੰਜਾਂ ਪੈਰਾਂ ਤੋਂ ਅੰਬਰ ਛਕਿਆ ਪੰਜਾਂ ਪੈਰਾਂ ਨੂੰ ਛਕਾਇਆ ਫਿਰ ਇਹਦੇ 'ਚ ਤਾਂ ਕੋਈ ਰੌਲਾ ਹੈ ਹੀ ਨਹੀਂ ਅਤੇ ਜੇ ਕੋਈ ਆਪਣੀ ਮਰਜ਼ੀ ਨਾਲ ਗਲਤੀ ਕਰਦਾ ਉਹਦਾ ਭਾਰ ਉਹਦੇ ਸਿਰ 'ਤੇ ਆ ਜਿਹੜਾ ਦਸਾਂ ਗੁਰੂ ਸਾਹਿਬਾਂ ਨੂੰ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਾ ਵਿਅਕਤੀ ਹੈ ਚਾਹੇ ਗ੍ਰਹਿਸਥੀ ਹੈ ਚਾਹੇ ਸੰਤ ਹੈ ਉਹਦੇ ਵਾਸਤੇ ਖੰਡੇ ਬਾਟ ਅੰਮ੍ਰਿਤ ਜ਼ਰੂਰੀ ਹੈ ਪੰਜ ਕਕਾਰੀ ਰਹਿਤ ਜ਼ਰੂਰੀ ਹੈ ਅਤੇ ਬਾਕੀ ਇਹ ਦੁਨੀਆ 'ਤੇ ਬੇਅੰਤ ਮਤ ਮਤੰਤਰ ਆ ਅਤੇ ਉਹਨਾਂ ਦੇ ਮਤ ਵਿੱਚ ਵੀ ਕੁਝ ਰਹਿਤਾਂ ਹੈਗੀਆਂ ਇਹ ਨਹੀਂ ਉਹਨਾਂ ਦੇ ਨਹੀਂ ਉਹਨਾਂ ਦੇ ਜਿਹੜੇ ਮਹਾਂਪੁਰਸ਼ ਆ ਉਹਨਾਂ ਨੇ ਆਪਣੇ ਢੰਗ ਨਾਲ ਕੋਈ ਮਰਿਆਦਾ ਦੱਸੀ ਆ ਉਹਨਾਂ ਨੂੰ ਉਹਦੇ ਅਨੁਕੂਲ ਵਿਚਰਨਾ ਚਾਹੀਦਾ ਸਾਡੇ ਵਾਸਤੇ ਇਹ ਜ਼ਰੂਰੀ ਹੈ ਇਹਦੇ 'ਚ ਨਹੀਂ ਮਾਫ਼ੀ ਪਈ ਕਹਾ ਵੀ ਮੈਂ ਦਸਾਂ ਗੁਰੂਆਂ ਦਾ ਸਿੱਖ ਹਾਂ ਅਤੇ ਫਿਰ ਅੰਮ੍ਰਿਤ ਛਕਣ ਤੋਂ ਕੰਨੀ ਕਤਰਾਵੇ ਅਤੇ ਫਿਰ ਮਹਾਰਾਜ ਦੇ ਬਚਨ ਵੀ ਮੰਨਣ ਤੋਂ ਕੰਨੀ ਕਤਰਾਉਂਦਾ ਅਤੇ ਫਿਰ ਮਹਾਰਾਜ ਬਖਸ਼ਿਸ਼ ਕਿਵੇਂ ਲੈ ਸਕਦਾ ਇਸ ਵਾਸਤੇ ਗੁਰਮਤ ਵਿੱਚ ਸਭ ਵਾਸਤੇ ਹੁਕਮ ਇੱਕੋ ਹੀ
ਅਤੇ ਨਿਰਮਲੇ ਕਈ ਸੰਪਰਦਾ ਹੋਈਆਂ ਉਹ ਉਹਨਾਂ ਦਾ ਗੁਰੂ ਮਹਾਰਾਜ ਨੇ ਅੱਡ ਉਹਨਾਂ ਨੂੰ ਬਾਣਾ ਦਿੱਤਾ ਹੈ ਅਤੇ ਉਹ
ਇਉਂ ਆ ਕਿ ਜਦੋਂ ਇਨਸਾਨ ਧਰੋਵੇ ਤੋਂ ਪਰੇ ਚਲੇ ਜਾਂਦਾ ਅਤੇ ਉਹ ਆਪਣੀ ਮਰਜ਼ੀ ਵਿੱਚ ਵਿਚਰਦਾ ਅਤੇ ਬਾਕੀ ਚੀਜ਼ ਇਹ ਆ ਕਿ ਆਪੋ ਆਪਣੀ ਸਮਰੱਥਾ ਅਤੇ ਪੰਜ ਕਕਾਰੀ ਰਹਿਤ ਜਿਹੜੀ ਹੈ ਇਹ ਬੜੀ ਯਾਨੀ ਖੰਡੇ ਦੇ ਧਾਰ ਵਾਲੀ ਮਰਜ਼ਾਦਾ ਅਤੇ ਜੇ ਕੋਈ ਇਹਨੂੰ ਪੂਰਨ ਤੌਰ 'ਤੇ ਨਹੀਂ ਕਰ ਸਕਦਾ ਹੁਣ ਜਿਵੇਂ ਇੱਕ ਵਿਦਿਆਰਥੀ ਹੈ ਪ੍ਰਾਇਮਰੀ ਵਾਲਾ ਇੱਕ ਮਿਡਲ ਵਾਲਾ ਹਾਈ ਹੈ ਬੀ ਏ ਐੱਮ ਏ ਪੀ ਐੱਚ ਡੀ ਹੈ ਅਤੇ ਹੁਣ ਇੱਕਦਮ ਪੀ ਐੱਚ ਡੀ ਨਹੀਂ ਕਰ ਸਕਦਾ ਅਤੇ ਉਹ ਜਿੰਨਾ ਯਾਨੀ ਮਰਿਆਦਾ ਵਿਚਰ ਕੇ ਗੁਰੂ ਘਰ ਨਾਲ ਜੁੜ ਸਕਦਾ ਉਹਨੂੰ ਵੀ ਜੋੜਨਾ ਚਾਹੀਦਾ ਅਤੇ ਜੁੜਨਾ ਚਾਹੀਦਾ ਜੇ ਆਪਾਂ ਸਾਰਿਆਂ ਨੂੰ ਕਈ ਪਹਿਲਾਂ ਹੀ ਪੀ ਐੱਚ ਡੀ ਫੜਾਈ ਹੈ ਅਤੇ ਉਹ ਜਿਹੜੀ 16ਵੀਂ ਤੱਕ ਜਮਾਤ ਉਹ ਕਿਵੇਂ ਪੜ੍ਹਾਂਗੇ ਉਹ ਪ੍ਰਾਇਮਰੀ ਤੋਂ ਆਰੰਭ ਹੋਣੀ ਇਸ ਕਰਕੇ ਹੁਣ ਮਹਾਰਾਜ ਨੇ ਪਹਿਲਾਂ ਮਤਲਬ ਆਪਣੇ ਵੱਲ ਲਿਆਉਣ ਵਾਸਤੇ ਯਾਨੀ ਇਸ ਤਰ੍ਹਾਂ ਵੀ ਪਰੰਪਰਾ ਹੈਗੀ ਹੈ ਕਿ ਜਿੰਨਾ ਉਹ ਪਹਿਲਾਂ ਝਾੜੂ ਦੇ ਗਈ ਜੋੜੇ ਝਾੜ ਭਾਂਡੇ ਮਾਂ ਲੰਗਰ ਦੀ ਸੇਵਾ ਕਰ ਇੰਨਾ ਨਿਤਨੇਮ ਰੋਜ਼ਾਨਾ ਕਰ ਇੰਨਾ ਟਾਈਮ ਕਥਾ ਕੀਰਤਨ ਸੁਣ ਹਾਂਜੀ ਅਤੇ ਜੋ ਹੁਣ ਇੱਕ ਵਿਅਕਤੀ ਆਇਆ ਪਹਿਲਾਂ ਆਉਂਦੇ ਨੂੰ ਕਹੀਏ ਅੰਮ੍ਰਿਤ ਛਕ ਲਾ ਛਕ ਲਊਗਾ ਉਹ ਨਿਭੂਗਾ ਨਹੀਂ ਬਿਆਦ ਵੀ ਕਰੂਗਾ ਉਹਦਾ ਫਿਰ ਲਾਭ ਨਹੀਂ ਉਹਦੇ ਨੂੰ ਬਿਹਤਰ ਇਹ ਹੈ ਕਿ ਪਹਿਲਾਂ ਆਪਣੇ ਆਪ ਨੂੰ ਪਰਿਪ੍ਰਾਨ ਤਿਆਰ ਕਰੇ ਇਸ ਵਾਸਤੇ ਜੇ ਕੋਈ ਮਤਲਬ ਬਾਣੀ ਪੜ੍ਹਦਾ ਨਾਮ ਜਪਦਾ ਹਾਲੇ ਅੰਮ੍ਰਿਤ ਨਹੀਂ ਛਕਿਆ ਅਤੇ ਗੁਰੂ ਘਰ 'ਚ ਬਖਸ਼ਿਸ਼ ਉਹਨੂੰ ਵੀ ਮਿਲੇਗੀ ਜੇ ਉਹਨਾਂ ਨਾਲ ਵੀ ਪ੍ਰੇਮ ਰੱਖਾਂਗੇ ਅਤੇ ਹੌਲੀ ਹੌਲੀ ਉਹ ਵੀ ਅੰਮ੍ਰਿਤ ਛਕ ਸਕਦੇ ਹਾਂਜੀ ਉਹਨਾਂ ਵਾਰ ਨੂੰ ਵੀ ਹੈਗਾ ਹੁਣ ਇੱਕਦਮ ਤਾਂ ਸਾਰਿਆਂ ਨੂੰ ਨਹੀਂ ਲਿਆਂਦਾ ਜਾ ਸਕਦਾ ਹਾਂਜੀ ਹਰ ਚੀਜ਼ ਦਾ ਗਰਾਊਂਡ ਤਿਆਰ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਹੁਣ ਬੱਚੇ ਜਿਵੇਂ ਸਾਡੇ ਕੋਲ ਆਉਂਦੇ ਆ ਹਾਂਜੀ ਛੋਟੇ ਬੱਚੇ ਵੀ ਆਉਂਦੇ ਆ, ਜਵਾਨ ਵੀ ਆਉਂਦੇ ਆ, ਅਤੇ ਉਹਨਾਂ ਦੇ ਵਿੱਚ ਹਾਲੇ ਕੋਈ ਕਮਜ਼ੋਰੀ ਆ ਉਹ ਇੰਨੀ ਕਰੜੀ ਮਰਿਆਦਾ ਨਹੀਂ ਚੱਲ ਸਕਦੇ। ਉਹਨਾਂ ਨੂੰ ਨੇੜੇ ਲਿਆਉਣ ਵਾਸਤੇ ਪਹਿਲਾਂ ਐਂ ਪਈ ਭਾਈ ਰੋਜ਼ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਅਤੇ ਜਿਸ ਵੇਲੇ ਫਿਰ ਬਾਣੀ ਪੜ੍ਹਨਗੇ ਉਹਨਾਂ ਦਾ ਮਨ ਬਣ ਗਿਆ, ਉਹ ਖੁਦ ਕਹਿਣਗੇ ਅੰਮ੍ਰਿਤ ਛਕਾਓ ਅਤੇ ਛਕਾਓ। ਅਤੇ ਜੇ ਹੁਣ ਕਹੀਏ ਕਿ ਸਾਰਿਆਂ ਨੂੰ ਆਪਾਂ ਪਰੇ ਕਰੀ ਜਾਵਾਂਗੇ ਫਿਰ ਆਪਣਾ ਪੰਥ ਵਧੂਗਾ ਕਿ ਨਹੀਂ? ਇਹ ਤਾਂ ਆਪਾਂ ਬਹੁਤ ਗਿਣਤੀ ਘੱਟ ਜਾਊਗੀ।
ਅਤੇ ਗੁਰਬਾਣੀ 'ਚ ਰਾਗ, ਗੁਰਮੁਖ 'ਚ ਰਾਗ ਦਾ, ਰਾਗ ਦੇ ਗਾਉਣ ਦਾ ਹੁਕਮ ਦੱਸਿਆ ਹੈ, ਅਤੇ ਜੋ ਕੀਰਤਨ ਫਿਲਮਾਂ ਟਿਊਨਾਂ 'ਤੇ ਵਿੱਚ ਗਾਇਆ ਜਾਂਦਾ, ਉਸ ਬਾਰੇ ਤੁਹਾਡਾ ਕੀ ਵਿਚਾਰ?
ਜਿਹੜੇ ਆਸ਼ਕੀ ਮਿਸ਼ੂਕੀ ਦੀਆਂ ਟੂਨਾਂ 'ਚ ਗਾਉਂਦੇ ਉਹ ਮਨਮਤ ਕਰਦੇ ਆ, ਉਹਨਾਂ ਨੂੰ ਬਾਣੀ ਰਾਗਾਂ ਵਿੱਚ ਹੀ ਗਾਉਣੀ ਚਾਹੀਦੀ ਹੈ, ਫਿਲਮੀ ਧਾਰਨਾ ਨਹੀਂ। ਕਿਉਂਕਿ ਜਿਹੜੇ ਫਿਲਮੀ ਕਰਦੇ ਆ ਉਹ ਬੱਚਿਆਂ ਨੇ ਰਿਕਾਰਡ ਸੁਣੇ ਹੁੰਦੇ ਆ, ਉਹ ਨਾਲ ਹੀ ਰਿਕਾਰਡ ਬੋਲਣ ਲੱਗ ਪੈਂਦੇ ਅੰਦਰ, ਅਤੇ ਉਹਨਾਂ ਦਾ ਮਨ ਬਾਣੀ ਵੱਲ ਨਹੀਂ ਜੁੜਦਾ, ਉਹ ਰਿਕਾਰਡਾਂ ਵੱਲ ਚੱਲ ਜਾਂਦਾ। ਇਸ ਵਾਸਤੇ ਬਾਣੀ ਕੋਈ ਰਾਗੀ ਆ ਕਿਸੇ ਨੂੰ ਵੀ ਫਿਲਮੀ ਟੂਨਾਂ 'ਚ ਗਾਉਣ ਦਾ ਕੋਈ ਹੱਕ ਨਹੀਂ, ਉਹ ਮਨਮਤ ਕਰਦਾ।
ਅਤੇ ਤੁਸੀਂ ਕਥਾ ਵਿੱਚ ਦੱਸਿਆ ਸੀ ਕਿ ਦਰਗਾਹੀ ਬਾਟਾ ਹਜੇ ਵੀ ਹੈਗਾ ਆਪਣੇ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਨੇ ਲੱਖ ਪੜਤਾਲ ਦਿਖਾਏ ਸਨ, ਅਤੇ ਉਸ ਬਾਰੇ ਥੋੜ੍ਹਾ ਦੱਸਿਓ ਕਿ ਕਿਹੜੀ ਸੰਪਰਦਾ ਦੇ ਵਿੱਚ ਰਹੇ ਦਰਗਾਹੀ ਬਾਟਾ?
ਅਤੇ ਪੀਰ ਦਸਤਗੀਰ ਜੀ ਉੱਥੇ ਹੋਏ ਆ ਬਗਦਾਦ ਦੇ ਵਿੱਚ, ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਆ, ਅਤੇ ਉਹਦਾ ਚੇਲਾ ਉੱਥੇ ਬਾਲਣ ਲੈਣ ਲਈ ਘੁੰਮ ਰਿਹਾ ਸੀ, ਅਤੇ ਮਹਾਰਾਜ ਕੁਦਰਤੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰ ਰਿਹਾ ਸੀ, ਪਾਤਾਲਾਂ ਪਾਤਾਲ ਲੱਖ ਆਗਾਸ ਅੰਗਾਸ। ਅਤੇ ਮੁਸਲਮਾਨੀ ਮਤ ਵਿੱਚ ਪਰੰਪਰਾ ਆ ਵੀ ਸੱਤ ਪਤਾਲ ਆ, ਸੱਤ ਆਕਾਸ ਆ। ਉਹ ਕਹਿਣ ਲੱਗਾ ਵੀ ਇਸਲਾਮੀ ਦੇਸ਼ ਹੈ, ਵੀ ਕਿਹੜਾ ਕੁਫਰ ਤੋਲ ਰਿਹਾ? ਅਤੇ ਉਸਨੇ ਆਪਣੇ ਪੀਰ ਨੂੰ ਦੱਸਿਆ, ਉਹਨਾਂ 'ਚ ਇਹ ਹੈ ਵੀ ਜੇ ਉਹਨਾਂ ਦੀ ਪਰੰਪਰਾ ਦੇ ਕੋਈ ਉਲਟ ਬੋਲਦਾ ਉਹਨੂੰ ਸੰਗ ਮਾਰ, ਮਤਲਬ ਪੱਥਰ ਮਾਰ ਮਾਰ ਕੇ ਮਾਰ ਦਿਓ। ਉਹ ਫਿਰ ਇਸ ਤਰ੍ਹਾਂ ਚੜ੍ਹਾਈ ਕਰਕੇ ਆ ਗਿਆ, ਅਤੇ ਗੁਰੂ ਮਹਾਰਾਜ ਨੇ ਉੱਥੇ ਸ਼ਬਦ ਉਚਾਰੇ ਆ, ਸਤਿ ਸ੍ਰੀ ਅਕਾਲ ਗੁਰਵਰ ਅਕਾਲ, ਅਤੇ ਫਿਰ ਉਹ ਜੜ ਹੋ ਗਿਆ, ਸਫਲ ਨਹੀਂ ਹੋਏ। ਫਿਰ ਉਹਨੇ ਖਿਮਾ ਮੰਗੀ, ਫਿਰ ਪੀਰ ਨੂੰ ਦੱਸਿਆ, ਪੀਰ ਵੀ ਆਇਆ, ਉਹਨੇ ਖਿਮਾ ਮੰਗੀ। ਕਹਿੰਦੇ ਮਹਾਰਾਜ ਫਿਰ ਮੁਹੰਮਦ ਸਾਹਿਬ ਨੇ ਸੱਤ ਪਤਾਲ ਆਕਾਸ ਕਹੇ ਆ, ਆਪ ਜੀ ਨੇ ਇੰਨਾ ਕਿਹਾ। ਕਹਿੰਦੇ ਅਸੀਂ ਨਹੀਂ ਕਹਿੰਦੇ, ਮੁਹੰਮਦ ਸਾਹਿਬ ਨੇ ਝੂਠ ਕਿਹਾ, ਪਰਮੇਸ਼ਰ ਨੇ ਜਿੰਨੀ ਉਹਨਾਂ ਨੂੰ ਸੋਝੀ ਦਿੱਤੀ ਉਹ ਦੱਸ ਗਿਆ, ਜਿੰਨੀ ਸਾਨੂੰ ਸੋਝੀ ਦਿੱਤੀ ਅਸੀਂ ਦੱਸ ਦਿੱਤਾ, ਵੀ ਤੂੰ ਦੇਖਣੇ ਆ। ਅਤੇ ਕਹਿੰਦੇ ਜੀ ਮੈਂ ਤਾਂ ਬਿਰਦਿਆਂ ਮੇਰੇ ਚੇਲੇ ਨੂੰ। ਅਤੇ ਮਹਾਰਾਜ ਨੇ ਫਿਰ ਉੱਤੇ ਕਿਰਪਾ ਕੀਤੀ, ਉਹਦੀ ਸੁਰਤੀ ਖੋਲ੍ਹੀ ਅਤੇ ਉਹਨੂੰ ਸਾਰਾ ਦਿਖਾ ਲਿਆ, ਨਕਸ਼ਾ ਅਨੁਭਵ ਦਿੱਤਾ, ਦਿਵ ਚਕਸ਼ੂ ਦਿੱਤਾ, ਅਤੇ ਫਿਰ ਪ੍ਰਸ਼ਾਦ ਦਾ ਬਾਟਾ। ਉਹ ਬਾਟਾ ਉਹਨਾਂ ਕੋਲ ਮੌਜੂਦ ਹੈ, ਮੈਂ ਦਰਸ਼ਨ ਨਹੀਂ ਕੀਤੇ, ਸੰਤ ਗੁਰੂ ਹੈ ਕਾਲੀ ਕੰਬਲੀ ਵਾਲੇ, ਉਹ ਉੱਥੇ ਗਏ ਆ ਅਤੇ ਉੱਥੇ ਉਹਨੇ ਦਰਸ਼ਨ ਕੀਤੇ। ਅਤੇ ਇੱਕ ਵਾਰੀ ਉਹ ਲੁਧਿਆਣੇ ਵੀ ਉਸ ਬਾਟੇ ਨੂੰ ਪੀਰਾਂ ਤੋਂ ਲਿਆਏ ਸੀ, ਸੰਗਤ ਨੂੰ ਦਰਸ਼ਨ ਕਰਾਏ ਸੀ। ਅਤੇ
ਇਹ ਬਾਟਾ ਆਪਣੇ ਬਗਦਾਦ 'ਤੇ,
ਬਗਦਾਦ ਵਿੱਚ ਉਹ ਜਿਹੜੇ ਪੀਰਾਂ ਦੀ ਗੱਦੀ ਚੱਲਦੀ ਹੈ ਉਹਨਾਂ ਦੇ ਕੋਲ ਆ।
ਠੀਕ ਹੈ, ਠੀਕ ਹੈ। ਅਤੇ ਜਪੁਜੀ ਸਾਹਿਬ 'ਚ ਪੰਜ ਖੰਡ ਦਾ ਜ਼ਿਕਰ ਹੈ, ਇਹ ਅਸਲ 'ਚ ਇੱਕ ਖੰਡ ਹੈ, ਇੱਕ ਜਗ੍ਹਾ ਹੈ, ਜਾਂ ਕਿ ਮਨ ਦੀ ਇੱਕ ਅਵਸਥਾ ਹੈ, ਕਿ ਦੋਨੇ ਹਨ ਸੁਰਤੀ ਦੇ ਹਿਸਾਬ ਨਾਲ?
ਇਹ ਮਨ ਦੀਆਂ ਅਵਸਥਾ ਆ, ਅਤੇ ਜਦੋਂ ਬਖਸ਼ਿਸ਼ ਹੁੰਦੀ ਹੈ ਉਹ ਕਰਮ ਖੰਡ ਆ, ਅਤੇ ਗਿਆਨ ਖੰਡ ਹੈ, ਜਦੋਂ ਇਹਨੂੰ ਜੀਵ ਬ੍ਰਹਮ ਦੀ ਏਕਤਾ ਦਾ ਗਿਆਨ ਮਿਲਦਾ ਉਹ ਗਿਆਨ ਖੰਡ ਹੈ, ਗਿਆਨ ਦੀ ਅਵਸਥਾ ਖੰਡ ਨਾਮ ਅਵਸਥਾ ਦਾ ਹੀ ਹੈ। ਅਤੇ ਇਸ ਤਰ੍ਹਾਂ ਸ਼ਰਮ ਖੰਡ ਆ, ਜਦੋਂ ਮਨ ਅਫੁਰ ਹੋ ਕੇ ਰੁਕ ਜਾਂਦਾ, ਸ਼ਰਮ ਮੈਨੇ ਰੁਕ ਜਾਣਾ, ਹਾਂਜੀ ਸ਼ਰਮ ਮੈਨੇ ਥਕੇਵੇਂ ਦਾ ਵੀ ਹੁੰਦਾ, ਜਿਹੜੇ ਥਕਾਵਟ ਹੁੰਦੀ ਹੈ ਬੰਦਾ ਆਰਾਮ ਚਾਹੁੰਦਾ। ਇਸ ਤਰ੍ਹਾਂ ਜਦੋਂ ਇਹਨਾਂ ਝਮੇਲਿਆਂ ਤੋਂ ਮਨ ਥਕੇਵਾਂ ਮੰਨਦਾ ਇਹ ਫਿਰ ਆਰਾਮ ਚਾਹੁੰਦਾ, ਸਮਾਧੀ ਵਿੱਚ ਜਿਹੜੇ ਸ਼ਬਦ ਨਾਲ ਜੁੜਦਾ ਇਹਨੂੰ ਆਰਾਮ ਮਿਲਦਾ, ਆਨੰਦ ਆਉਂਦਾ। ਅਤੇ ਫਿਰ ਅੱਗੇ ਹੈਗਾ ਆਪਣੇ ਕਰਮ ਖੰਡ, ਗਿਆਨ ਖੰਡ, ਸਰਮ ਖੰਡ, ਧਰਮ ਖੰਡ। ਪਹਿਲਾਂ ਧਰਮ ਖੰਡ ਆ, ਕਿਉਂਕਿ ਜਿੰਨਾ ਚਿਰ ਬੰਦਾ ਧਰਮੀ ਨਹੀਂ ਬਣਦਾ ਉਨਾ ਚਿਰ ਬਖਸ਼ਿਸ਼ ਕਿਵੇਂ ਹੋਊਗੀ? ਧਰਮ ਹੈਗਾ ਸ਼ੁਭ ਗੁਣਾਂ ਦਾ ਸਮੁਦਾਇ ਹੀ ਹੈ, ਹਾਂਜੀ ਦਸ ਗੁਣ ਹੁੰਦੇ ਆ ਧਰਮ ਦੇ ਚਿੰਨ, ਉਹਨਾਂ ਦੁਆਰਾ ਉਹ ਮਨੁੱਖ ਧਰਮੀ ਬਣਦਾ। ਅਤੇ ਬਾਕੀ ਆਪੋ ਵਿਚਾਰਾ ਜਿਹੜੀ ਹਰੇਕ ਧਰਮ ਦੀ ਵੱਖਰੀ ਵੱਖਰੀ ਹੈ। ਵੈਸੇ ਧਰਮ ਜਿਹੜੇ 10 ਅਸੂਲ ਉਹਨਾਂ ਦੇ ਨਾਲ ਬਣਦਾ,
ਠੀਕ ਹੈ।
ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤਿਵਚਨ ਤਪ ਦਾਨ ਸੀਲ ਸੌਜ ਤ੍ਰਿਸ਼ਨ ਆਪਣੇ ਧਰਮ ਲਿੰਗ ਦੱਸ ਜਾਣ, ਅਤੇ ਇਸ ਵਾਸਤੇ ਬਾਕੀ ਧਰਮ ਖੰਡ ਹੈ, ਗਿਆਨ ਖੰਡ ਹੈ, ਸ਼ਰਮ ਖੰਡ ਆ, ਕਰਮ ਖੰਡ, ਬਖਸ਼ੇ ਦਾ ਖੰਡ ਹੈ, ਅਤੇ ਸੱਚ ਖੰਡ ਆ। ਜਦੋਂ ਰੋਲ ਝੂਠ ਨਹੀਂ ਰਹਿੰਦਾ, ਸੱਚ ਦੇ ਵਿੱਚ ਇਹ ਬਿਰਤੀ ਲੀਨ ਹੋ ਜਾਂਦੀ, ਕਿਉਂ ਪਰਮੇਸ਼ਰ ਦਾ ਰੂਪ ਹੀ ਸੱਤ ਹੈ, ਇੱਕ ਓਂਕਾਰ ਸੱਤ ਨਾਮ, ਅਤੇ ਜਿਹੜੇ ਸੱਚ ਵਿੱਚ ਭੇਦ ਹੋ ਗਿਆ, ਸਭ ਸਮਝੋ ਇੱਕ ਓਂਕਾਰ ਦਾ ਪ੍ਰਕਾਸ਼ ਹੋ ਗਿਆ, ਝੂਠ ਨਾਲ ਲਗਾਓ ਟੁੱਟ ਗਿਆ। ਅਤੇ ਬਾਕੀ ਪਰਮੇਸ਼ਰ ਤਾਂ ਸਰਵੱਤਰ ਵਿਆਪਕ ਆ ਨਿਰਗੁਣ ਸਰੂਪ ਕਰਕੇ, ਅਤੇ ਦੁਨੀਆ ਦੇ ਭਲੇ ਲਈ ਉਹ ਆਉਂਦਾ ਸਰਗੁਣ ਸਰੂਪ ਧਾਰ ਕੇ। ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਹੈ, ਬਾਣੀ ਵੀ ਉਹਦਾ ਰੂਪ ਹੈ, ਇਹਦੇ 'ਤੇ ਕਿੰਤੂ ਪ੍ਰੰਤੂ ਕੋਈ ਹੈ ਹੀ ਨਹੀਂ।
ਅਤੇ ਖੰਡਾਂ ਵਿੱਚ ਅਵਤਾਰਾਂ ਦੀ ਕੀ ਸਥਿਤੀ ਹੈ? ਕ੍ਰਿਸ਼ਨ ਅਵਤਾਰ,
ਅਵਤਾਰ ਜਿਹੜਾ ਪਰਮੇਸ਼ਰ ਆ ਉਹ ਪਰਮਾਤਮਾ ਵਿੱਚ ਅਭੇਦ ਆ, ਉਹ ਹਮੇਸ਼ਾ ਹੀ ਸੱਚਖੰਡ 'ਚ ਰਹਿੰਦਾ, ਕਿਉਂਕਿ ਸੱਚਖੰਡ ਉਹੀ ਹੈ ਜਿੱਥੇ ਪਰਮੇਸ਼ਰ ਦਾ ਨਿਵਾਸ ਹੈ, ਜਾਂ ਪਰਮਾਤਮਾ ਸਰਗੁਣ ਸਰੂਪ ਧਾਰ ਕੇ ਚਰਨ ਪਾ ਦੇ, ਉਹ ਧਰਤੀ ਸੱਚਖੰਡ ਬਣ ਜਾਂਦੀ। ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਆਪਾਂ ਸੋ ਖਾਲਸਣ ਕਰਦੇ ਉਹਨੂੰ ਸੱਚਖੰਡ ਕਹਿੰਦੇ ਹਾਂ, ਕਿਉਂਕਿ ਸੱਚੇ ਗੁਰੂ ਉੱਥੇ ਬਿਰਾਜਮਾਨ, ਉਹੀ ਜਗ੍ਹਾ ਸੱਚਖੰਡ ਬਣ ਜਾਂਦੀ। ਅਤੇ ਜਿੱਥੇ ਧਰਮ ਦਾ ਕੰਮ ਹੁੰਦਾ ਉਹ ਧਾਰਮਿਕ ਖੰਡ ਦਾ ਬਣ ਜਾਂਦਾ, ਜਿੱਥੇ ਗਿਆਨ ਦਿੱਤਾ ਜਾਂਦਾ ਉਹ ਗਿਆਨ ਖੰਡ ਹੈ, ਜਿੱਥੇ ਬਹਿ ਕੇ ਧਿਆਨ ਇਸਤਤ ਹੋਏਦਾ ਸ਼ਰਮ ਰੁਕ ਜਾਂਦੀ ਵਿਅਕਤੀ ਉਹ ਸ਼ਰਮ ਖੰਡ ਹੈ, ਜਿੱਥੇ ਸੱਚ ਦੇ ਵਿੱਚ ਅਭੇਦ ਅਵਸਥਾ ਉਹ ਸੱਚਖੰਡ ਹੈ। ਅਤੇ ਇਸ ਵਾਸਤੇ ਜਿਹੜੇ ਅਵਤਾਰ ਆ ਉਹ ਪਰਮੇਸ਼ਰ ਤੋਂ ਭਿੰਨ ਤਾਂ ਹੈ ਨਹੀਂ, ਅਤੇ ਪਰਮੇਸ਼ਰ ਜਿਹੜਾ ਹਮੇਸ਼ਾ ਸੱਚਖੰਡ ਵਸਿਆ ਨਿਰੰਕਾਰ, ਉਹ ਸੱਚੇ ਖੰਡ 'ਚ ਨਿਰੰਕਾਰ ਰਹਿੰਦਾ, ਅਤੇ ਜਿਹੜੇ ਉਹਦੇ ਅਵਤਾਰ ਆ ਉਹ ਕੋਈ ਭਿੰਨ ਥੋੜ੍ਹੀ ਰਹਿੰਦੇ ਆ।
ਅਤੇ ਸਾਰੇ ਜਿਵੇਂ ਅਵਤਾਰ, ਕ੍ਰਿਸ਼ਨ ਅਵਤਾਰ, ਰਾਮ ਅਵਤਾਰ, ਸਾਰੇ
ਜਿਹੜੇ ਪਰਮੇਸ਼ਰ ਦੇ ਅਵਤਾਰ ਆ ਉਹਨੇ ਪਰਮੇਸ਼ਰ 'ਚ ਭੇਦਤਾ ਪ੍ਰਾਪਤ ਕਰਨੀ ਹੈ,
ਠੀਕ ਹੈ,
ਉਦੋਂ ਵੱਖ ਥੋੜ੍ਹੀ ਹੁੰਦੇ ਆ। ਅਤੇ ਬਾਕੀ ਹੈਗੇ ਆ ਜਿਵੇਂ ਦੇਵਤਿਆਂ ਦੇ ਅਵਤਾਰ ਆ ਉਹ ਦੇਵਪੁਰੀਆਂ ਵਿੱਚ ਚਲੇ ਜਾਂਦੇ ਆ, ਜਿੱਥੇ ਜਿੱਥੇ ਜਿੰਨੀ ਜਿੰਨੀ ਉਹਨਾਂ ਦੀ ਪਹੁੰਚ ਆ ਉਹ ਉੱਥੇ ਪਹੁੰਚ ਜਾਂਦੇ। ਜਿਵੇਂ ਹੁਣ ਪ੍ਰੈਜੀਡੈਂਟ ਹੈ ਉਹ ਪਾਰਲੀਮੈਂਟ 'ਚ ਰਹੂਗਾ, ਰਾਸ਼ਟਰਪਤੀ ਰਾਸ਼ਟਰ ਭਵਨ 'ਚ ਰਹਿੰਦਾ, DC ਆ ਉਹਦੀ ਆਪਣੀ ਕੋਠੀ ਹੈ, SD ਉਹਦੀ ਆਪਣੀ ਹੈ। ਅਤੇ ਇਸੇ ਤਰ੍ਹਾਂ ਫਿਰ ਜਿੰਨੀ ਜਿੰਨੀ ਕਿਸੇ ਨੇ ਬੰਦਗੀ ਕੀਤੀ ਹੈ ਹੈ, ਅਤੇ ਉਹ ਸਮਰੱਥਾ ਨਾਲ ਜਿਹੜਾ ਜਿਹੜਾ ਉਹਨਾਂ ਨੂੰ ਸਥਾਨ ਮਿਲਿਆ ਉਸ ਉਸ ਸਥਾਨ ਵਿੱਚ ਵਿਚਰਦੇ ਆ। ਅਤੇ ਜਿਹੜਾ ਪਰਮੇਸ਼ਰ ਦੇ ਅਵਤਾਰ ਆ ਉਹ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਆ।
ਪਰਮੇਸ਼ਰ ਦੇ ਕਿਹੜੇ ਕਿਹੜੇ ਅਵਤਾਰ?
ਪਰਮੇਸ਼ਰ ਦੇ ਅਵਤਾਰਾਂ ਦੀ ਕੋਈ ਗਿਣਤੀ ਥੋੜ੍ਹੀ ਆ, ਇਹਦੇ ਬੇਅੰਤ ਹੋ ਚੁੱਕੇ ਆ, ਕਿੰਨੀ ਵਾਰੀ ਹੁਣ ਧਾਰਨੇ ਆ ਇਹ ਤਾਂ ਹੁਣ ਆਪੇ ਜਾਣਦਾ, ਹੁਣ ਗ੍ਰੰਥਾਂ ਵਿੱਚ ਜਿੰਨੇ ਲਿਖੇ ਸਾਰੇ ਇੰਨੇ ਥੋੜ੍ਹੀ ਨਾ, ਕੀ ਪਤਾ ਹੁਣ ਕਿੰਨੀ ਵਾਰੀ ਸ੍ਰਿਸ਼ਟੀ ਸਾਜੀ ਹੈ, ਕਿੰਨੀ ਵਾਰੀ ਪਰਲੋਕ ਹੋਈ ਹੈ, ਇਹ ਆਪਣੀ ਗਤੀ ਨੂੰ ਤਾਂ ਆਪੇ ਜਾਂਦਾ। ਰਾਮ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਕਿਤੇ ਇਹਦੇ ਚੰਦ ਸੂਰ, ਕਿਤੇ ਕਿਤੇ ਧੁੰਪ ਦੇਸ਼, ਇਹ ਤਾਂ ਕੋਈ ਗਿਣਤੀ ਨਹੀਂ ਹੈ। ਉਹ ਐਟ ਏ ਟਾਈਮ ਜਿੰਨੇ ਮਰਜ਼ੀ ਅਵਤਾਰ ਧਾਰ ਸਕਦਾ, ਪੂਰੀ ਆਪਣੀ ਲੀਲਾ। ਕਲਯੁੱਗ ਵਿੱਚ 10 ਗੁਰੂ ਅਤੇ ਗੁਰੂ ਗ੍ਰੰਥ ਸਾਹਿਬ, ਪੰਜਾਂ ਪਿਆਰਿਆਂ ਨੂੰ ਬਖਸ਼ਿਸ਼ ਉਹਨਾਂ ਨੇ ਕੀਤੀ ਹੈ।
ਅਤੇ ਸਤਿਯੁਗ ਵਿੱਚ ਸਾਰੇ ਜਿਵੇਂ
ਸਤਿਯੁਗ ਦੇ ਵਿੱਚ ਇਉਂ ਨਾ ਅਵਤਾਰ ਜਿਹੜਾ ਕੋਈ ਨਿਤ ਆ, ਜਿਵੇਂ ਗਿਆਨਵਾਨ ਸਾਧੂ ਆ, ਨਿਮਿਤ ਆ, ਕਿਸੇ ਨਿਮਿਤ ਲਈ ਆਇਆ ਰਾਵਣ ਜਾਂ ਹੰਸ ਦਾ ਵੱਧ ਕਰਨ ਵਾਸਤੇ, ਅਤੇ ਕੋਈ ਅੰਸਾ ਅਵਤਾਰ ਹੈ ਜਿਵੇਂ ਧਰਮੀ ਰਾਜੇ ਆਦਿ ਕਿਹਾ। ਅਤੇ ਇਸੇ ਤਰ੍ਹਾਂ ਹੈਗੇ ਪੂਰਨ ਹੈਗੇ ਆ, ਜਿਵੇਂ ਕ੍ਰਿਸ਼ਨ ਜੀ ਨੂੰ 16 ਕਲਾ ਮੰਨਦੇ ਆ, ਗੁਰੂ ਨਾਨਕ ਸਾਹਿਬ ਪੂਰਨ ਤਮ ਅਵਤਾਰ ਹੈ, ਇਹ ਸਤਿਗੁਰੂ ਅਵਤਾਰ ਆ। ਇਸ ਵਾਸਤੇ ਹੁਣ ਇਹ ਕੋਈ ਥਰਮਾ ਮੀਟਰ ਥੋੜ੍ਹੀ ਹੁੰਦਾ ਜਿਹੜਾ ਕੋਈ ਨਾਪਣਾ, ਪਰਮੇਸ਼ਰ ਦੀ ਗਤ ਨੂੰ ਤੇ ਪਰਮੇਸ਼ਰ ਹੀ ਜਾਣਦਾ ਨਾ।
ਦੁਬਾਰਾ ਪੁੱਛ ਕੇ ਉਹਨਾਂ ਨੂੰ ਆ ਕੇ ਓਕੇ।